बख्श अवगुण सब मेरे मेरे राम एह नीच कर्म हर मेरे गुणवंता हर हर दयाल कर कृपा बख्श अवगुण सब मेरे सो कहो तल गुर सेविया ऐस सहज सो पाए दर्शन परसे गुरु के जन्म मरण दुख जाए दर्शन परसे गुरु के जन्म मरण दुख जाए सतना असंख मूर्ख अंध कोर असंख चोर हराम खोर असंख मूर्ख अंध कोर असंख चोर हराम खोर असंख अमर कर जाने जोर असंख गलवड हत्या कमाहे असंख पापी पाप कर जाहे असंख कूड़िया कूड़े फिराहे असंख मलेश मल पख खाहे असंख निंदक सिर करहे पार नानक नीच कहे विचार वारिया ना जावा एक बार जो तुद पावे साई भली कार तू सदा सलामत निरंकार जो तुद पावे साई भली कार तू सदा सलामत निरंकार वाहिगुरु जी का खालसा वाहिगुरु जी की फतेह। परम सम्मान योग युग युग अटल सतगुरु साहिब श्री गुरु ग्रंथ साहिब महाराज जी दे पावन पवित्र हजूरी अंदर सुभाई मान कोई बैठे गुरमुख प्यारे सतसंगी जनों हजूर दी इलाकी बाण दा कीर्तन आप जी ने श्रवण किया है। सतगुरु गुरु नानक साहिब महाराज आप बख्शिश मेहर करो मेरे दाता इस थिड़क दे अंदर नू टिकाओ बख्शो आप कृपा करके गुरदेव विच वरतो अपने पवित्र बचना दी विचार गुरमत दे दायरे विच रख के आप करा लवो करो कृपा गुरमत प्यारेओ साध संगत आप आशीष बख्शो आप दी आशीष विच गुरु ने वर्तने करो कृपा अदब नाल उचारण करो जी सतनाम श्री वाहे गुरु जी करो मेर गुरमुखो फिर उच्चारण करो जी सतनाम श्री वाहे गुरु जी। सतगुरु गुरु नानक साहिब महाराज जी ने कल जो पावन पवित्र बचन आपां नूं बख्शिश कीते सन, उन्हां पावन पवित्र बचना दे अंदर हजूर ने उन्हां धर्मी इंसानां दा वीरवा दिता सी जिहड़े उस प्यारे प्रभु नूं रिझाउण वास्ते धर्म तय कमांदे, भावें कोई जप कर रहे है, भावें कोई तप कर रहे है, भावें कोई दान कर रहे है, भावें कोई सूरमा बन के धर्म युद्ध दे विच जूझदा पिया है, सतगुरु ने उहदी गिनती भी धर्मियां दे विच कीती। हजूर कह रहे ने हे कादर हे प्रभु, तेरी इस बनाई हुई कुदरत विच ओ भी इंसान ने जिन्हां दे जीवन नूं तकने आ, जिन्हां दे धर्म जप तप नूं कमांदियां नूं देखने आ, ते कहने आ कि मालका इन्ने कमाई वाले पुरश पैदा कीते ने, ते दूसरा तेरी कुदरत विच ओ भी ने जिन्हां नूं तू इंसानी जामा दिता है, उन्हां नूं भी धर्मियां वर्गी रहण वास्ते धरती दिती, उन्हां नूं भी धर्मियां वर्गे लैण वास्ते सवास दिते, उन्हां नूं भी धर्म कमाउण वालियां दी तरह तू सुख सहूलतां दित्तियां, तन ते वस्त्र हंडाण नूं दिते, पुत्तर धीआं परिवार दिता, पर बदकिस्मती नाल उह तेरे धर्म नूं कमाण दी बजाए उह केवल दुनिया दीआं बदियां विच खचत हो गए। एक गल ध्यान देना, जदों इस पौड़ी दे अर्थ करने ने ना, ਇਹ ਮਤ ਸੋਚੀਏ ਕਿ ਗੁਰੂ ਸਾਹਿਬ ਨੇ ਇਹਨਾਂ ਦੀ ਗਿਣਤੀ ਕੀਤੀ ਤੇ ਇਹਦਾ ਮਤਲਬ ਕਿ ਜਿਹੜਾ ਇਨਸਾਨ ਉਹ ਕੁਕਰਮ ਹੀ ਕਰੇ। ਸਾਹਿਬ ਕਹਿ ਰਹੇ ਨੇ ਤੇਰੀ ਕੁਦਰਤ ਵਿੱਚ ਇਹੋ ਜਿਹਾ ਲੋਕ ਵੀ ਵਿਚਰਦੇ ਪਏ ਨੇ, ਤੇ ਜਦੋਂ ਇਹਨਾਂ ਵੱਲ ਝਾਤੀ ਮਾਰਨਾ ਤੇ ਸੋਚਣਾ ਵਾਹ ਮੇਰੇ ਕਰਤਾ ਪੁਰਖ, ਤੂੰ ਇੰਨੇ ਨੀਚ ਕਰਮ ਕਰਨ ਵਾਲਿਆਂ ਨੂੰ ਵੀ ਰੱਖਣਾ ਪਿਆ, ਮੈਂ ਤੇਰੀ ਕੁਦਰਤ ਤੋਂ ਕੁਰਬਾਨ ਜਾਣਾ। ਸਿਰਫ ਇੰਨਾ ਕੁ ਭਾਵ ਲਿਆ। ਅੱਜ ਗੁਰਦੇਵ ਨੇ ਜਿਹੜਾ ਪਹਿਲਾ ਬਚਨ ਕੀਤਾ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ। ਮੈਂ ਸਿਰਫ ਇਹਨਾਂ ਤਿੰਨ ਬਚਨਾਂ ਦੀ ਤੁਹਾਡੇ ਨਾਲ ਸਾਂਝ ਪਾਣੀ ਚੇਤਾ ਕਰਦਾ, ਇੱਕ ਇੱਕ ਪੰਕਤੀ ਤੇ ਟੇਕ ਕੇ ਆਪਾਂ ਸਾਹਿਬ ਦੀ ਬਾਣੀ ਪੜ੍ਹੀਏ ਪੜਚੋਲੀਏ। ਪਰ ਖੈਰ ਸਮਾਂ ਉਤਨਾ ਨਹੀਂ ਬਣਨਾ। ਸਤਿਗੁਰੂ ਨੇ ਪਹਿਲਾ ਸ਼ਬਦ ਵਰਤੇ ਅਸੰਖ, ਅਸੀਂ ਇਹਦੇ ਕਰ ਚੁੱਕੇ ਹਾਂ ਅਰਥ ਕੇ ਅਣਗਿਣਤ। ਅੱਗੇ ਸ਼ਬਦ ਵਰਤੇ ਆ ਮੂਰਖ ਅੰਧ ਘੋਰ, ਅਸੰਖ ਮੂਰਖ ਅੰਧ ਘੋਰ। ਇੱਥੇ ਜਿਹੜਾ ਸਾਹਿਬ ਨੇ ਮੂਰਖ ਅੰਧ ਘੋਰ ਸ਼ਬਦ ਵਰਤੇ ਹੈ ਨਾ, ਮੂਰਖਾਂ ਦੀਆਂ ਵੀ ਕਈ ਵਣਗੀਆਂ ਨੇ। ਚੇਤੇ ਰੱਖਣਾ ਇੱਕ ਮੂਰਖ ਉਹ ਨੇ, ਮੂਰਖ ਦਾ ਅਰਥ ਅਸੀਂ ਅਗਿਆਨੀ ਵੀ ਕਰਨੇ ਆ, ਤੇ ਬਾਣੀ ਵਿੱਚੋਂ ਮੈਂ ਅਰਜ਼ ਕਰਨਾ ਮੂਰਖ ਅਸਲ ਵਿੱਚ ਕਿਹਾ ਕਿਨੂੰ ਗਿਆ। ਇੱਕ ਮੂਰਖ ਉਹ ਨੇ ਜਿਨ੍ਹਾਂ ਨੂੰ ਥੋੜਾ ਜਿਹਾ ਸਮਝਾਈਏ, ਅਗਿਆਨੀਆਂ ਨੂੰ ਸਮਝਾਈਏ, ਉਹ ਗੱਲ ਨੂੰ ਸਮਝ ਜਾਂਦੇ ਨੇ। ਇੱਕ ਬੰਦੇ ਉਹ ਨੇ ਜਿਨ੍ਹਾਂ ਨੂੰ ਪਤਾ ਵੀ ਹੈ ਕਿ ਜੋ ਕੁਝ ਮੈਂ ਕਹਿ ਰਿਹਾ ਵਾਂ ਇਹ ਧਰਮ ਹੈ, ਪਤਾ ਹੋਣ ਦੇ ਬਾਵਜੂਦ ਵੀ ਧਰਮ ਨਹੀਂ ਕਮਾਉਂਦੇ, ਉਹ ਵੀ ਮੂਰਖ ਨੇ। ਸਾਹਿਬ ਨੇ ਬਾਣੀ ਵਿੱਚ ਕਿਹਾ ਇੱਕ ਪਰਲੇ ਦਰਜੇ ਦੇ ਐਂ ਟੌਪ ਦੇ ਮੂਰਖ ਉਹ ਨੇ ਜਿਹੜੇ ਸੁਣਨ ਤੋਂ ਬਾਅਦ ਕਦੀ ਵੀ ਚਿੱਤ ਵਿੱਚ ਲਿਆਉਂਦੇ ਨਹੀਂ, ਸਗੋਂ ਆਪਣੀਆਂ ਦਲੀਲਾਂ ਦੇ ਕੇ ਧਰਮ ਨੂੰ ਖੰਡਨ ਕਰਨਾ ਸ਼ੁਰੂ ਕਰ ਦਿੰਦੇ, ਉਹ ਵੀ ਮੂਰਖ ਨੇ। ਸਾਹਿਬ ਨੇ ਤੇ ਸ਼ਬਦ ਵਰਤਿਆ ਅਸੰਖ ਮੂਰਖ ਅੰਧ ਘੋਰ। ਅਸੰਖ ਹੀ ਐਸੇ ਮੂਰਖਾਂ ਦੇ ਟੋਲੇ ਨੇ ਜਿਹੜੇ ਅੱਤ ਦੇ ਅਗਿਆਨੀ ਨੇ, ਤੇ ਉਹਨਾਂ ਮੂਰਖਾਂ ਨੂੰ ਜੇ ਕੋਈ ਸਮਝਾਉਣ ਦੀ ਕੋਸ਼ਿਸ਼ ਕਰੇ। ਅੰਧ ਘੋਰ ਦਾ ਅਰਥ ਅਖਰੀ ਇਹ ਵੀ ਜਿਹੜੇ ਹਨੇਰੇ ਵਿੱਚ ਡੁੱਬੇ ਨੇ, ਕਿਸੇ ਦੇ ਸਮਝਾਉਣ ਦੇ ਬਾਵਜੂਦ ਵੀ ਉਹ ਕਿਸੇ ਦੀ ਗੱਲ ਨੂੰ ਸਮਝਣ ਲਈ ਤਿਆਰ ਹਨ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕੁਝ ਮੂਰਖਾਂ ਦੀਆਂ ਬਣਗੀਆਂ ਵੀ ਦਿੱਤੀਆਂ ਨੇ। ਸਾਹਿਬ ਸੱਚੇ ਪਿਤਾ ਜੀ ਦੀ ਅੰਮ੍ਰਿਤਮਈ ਬਾਣੀ ਵਿੱਚ ਹਜ਼ੂਰ ਕਿਰਪਾ ਕਰਕੇ ਬਚਨ ਕਹਿੰਦੇ ਨੇ ਪਹਿਲੇ ਤਾਂ ਉਹ ਮੂਰਖ ਨੇ। ਹੁਣ ਚੇਤੇ ਰੱਖਣਾ ਮੂਰਖ ਕਿੰਨੀ ਤਰ੍ਹਾਂ ਦੇ ਨੇ। ਜਿਹੜੇ ਕਹਿੰਦੇ ਹਮ ਕੀਆ ਹਮ ਕਰਾਂਗੇ, ਸਾਹਿਬ ਕਹਿੰਦੇ ਹਮ ਮੂਰਖ ਗਾਵਾਰ। ਇੱਕ ਉਹ ਵੀ ਲੋਕ ਨੇ ਜਿਹੜੇ ਕੋਈ ਕਰਮ ਕਰਦੇ ਨੇ ਤੇ ਦੁਨੀਆਂ ਵਿੱਚ ਇਹ ਢੌਂਡੀ ਪਿੱਟਦੇ ਫਿਰਦੇ ਨੇ ਜੋ ਕੁਝ ਕੀਤਾ ਮੈਂ ਕੀਤਾ ਮੇਰੇ ਤੋਂ ਬਿਨਾਂ ਕੌਣ ਕਰਨ ਵਾਲਾ। ਸਾਹਿਬ ਕਹਿੰਦੇ ਨੇ ਚੇਤੇ ਰੱਖੀ ਤੂੰ ਆਗੂ ਨੀ ਤੂੰ ਵੀ ਮੂਰਖੀ। ਹਮ ਕੀਆ ਹਮ ਕਰਾਂਗੇ ਹਮ ਮੂਰਖ ਗਵਾਰ। ਕਹਿੰਦੇ ਨੇ ਇਹ ਮੈਂ ਹੀ ਤਾਂ ਮੂਰਖ ਪੁਣੇ ਕਰਨੇ ਵਾਲਾ ਵਿਸਰਿਆ ਦੂਜੇ ਭਾਈ ਪਿਆਰ। ਇੱਕ ਇਹ ਵੀ ਮੂਰਖ ਨੇ। ਸਤਿਗੁਰੂ ਨੇ ਇੱਕ ਹੋਰ ਬਾਣੀ ਵਿੱਚ ਪ੍ਰਮਾਣ ਕੀ ਦਿੱਤਾ ਕਹਿਣ ਲੱਗੇ ਪਰ ਪੜ ਪੰਡਤ ਉੱਚਾ ਕੂਕਦਾ। ਇਹ ਪ੍ਰਮਾਣ ਸਾਡੇ ਤੇ ਝੁਕਦਾ ਜੇ ਅਸੀਂ ਪੜ ਪੜ ਕੇ ਕੇਵਲ ਲੋਕਾਂ ਨੂੰ ਸੁਣਾਉਂਦੇ ਹਾਂ ਤੇ ਆਪਣਾ ਜੀਵਨ ਕਮਾਉਂਦੇ ਨੇ। ਸਾਹਿਬ ਕਹਿੰਦੇ ਨੇ ਪੜ ਪੜ ਪੰਡਤ ਉੱਚਾ ਕੂਕਦਾ। ਕਿਉਂ ਉੱਚਾ ਕੂਕਦਾ? ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨਾ ਚੀਨੀ ਮਨ ਮੂਰਖ ਗਾਵਾਰ। ਮੈਂ ਅਰਜ਼ ਕਰ ਰਿਹਾ ਮੂਰਖ ਕੌਣ ਨੇ? ਜੇ ਤੂੰ ਪੜ ਪੜ ਕੇ ਉੱਚਾ ਕੂਕ ਕੂਕ ਕੇ ਲੋਕਾਂ ਨੂੰ ਸੁਣਾ ਦਿੱਤਾ ਕੇਵਲ ਚਾਰ ਟਕੇ ਇਕੱਠੇ ਕਰ ਲਈ ਹਰ ਬੋਲੀ ਉਹ ਬੋਲੀ ਜਿਹੜੀ ਲੋਕਾਂ ਨੂੰ ਚੰਗੀ ਲੱਗਦੀ ਸੀ। ਸੱਜਣਾ ਸੱਚ ਜਾਣੀ ਤੂੰ ਪੰਡਿਤ ਨਹੀਂ। ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਤੂੰ ਵੀ ਮੂਰਖਾਂ ਦੀ ਕਤਾਰ ਵਿੱਚ ਹੀ ਅੰਤਰ ਬ੍ਰਹਮ ਨਾ ਕੀ ਨਹੀਂ। ਕਹਿਣ ਲੱਗੇ ਮਨ ਮੂਰਖ ਗਵਾਰ। ਮਹਾਰਾਜ ਤੀਜੀ ਤਰ੍ਹਾਂ ਦੇ ਮੂਰਖ ਕਿਹੜੇ ਨੇ? ਸਾਹਿਬ ਨੇ ਇੱਕ ਹੋਰ ਪ੍ਰਮਾਣ ਦਿੱਤਾ ਕਹਿਣ ਲੱਗੇ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਗਿਆਨ। ਅਸੰਖਾ ਮੂਰਖ ਨੇ, ਅਸੰਖ ਮੂਰਖ ਅੰਧ ਘੋਰ। ਸਾਹਿਬ ਕਹਿੰਦੇ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ। ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ ਕਹਿਣ ਲੱਗੇ ਪੜਿਆ ਮੂਰਖ ਆਖੀਐ ਜਿਤ ਲੱਭ ਲੋਭ ਅਹੰਕਾਰਾ। ਕਹਿੰਦੇ ਉਹ ਵੀ ਮੂਰਖ ਏ ਜਿਹੜਾ ਪੜ੍ਹਨ ਤੋਂ ਬਾਅਦ ਲਾਲਚੀ ਏ, ਜਿਹੜਾ ਪੜ੍ਹਨ ਤੋਂ ਬਾਅਦ ਮੋਹ ਵਿੱਚ ਪਿਆ। ਤੇ ਸੱਚ ਜਾਣਿਓ ਕਈ ਵਾਰੀ ਜਦੋਂ ਸਟੇਜ ਤੋਂ ਇਹ ਗੱਲ ਕਹਿੰਦੇ ਹਾਂ ਤੇ ਮਨ ਕੰਬਦਾ ਵੀ ਇਹ ਦਾਤਾ ਕਿਤੇ ਦੇਖੀ ਇਹ ਮਨ ਦੇ ਥਿੜਕਦਿਆਂ ਕੋਈ ਪਤਾ ਨਹੀਂ ਲੱਗਦਾ। ਬਾਣੀ ਪੜ੍ਹਨਾ, ਬਾਣੀ ਦਾ ਕੀਰਤਨ ਕਰਨਾ, ਬਾਣੀ ਦਾ ਪ੍ਰਚਾਰ ਕਰਨਾ ਬੜੀ ਚੰਗੀ ਗੱਲ ਏ। ਤੁੱਟ ਕੇ ਸਾਹਿਬ ਜੋ ਦੇਵੇ ਉਹਨੂੰ ਤੂੰ ਲੱਤ ਨਾ ਮਾਰੀ। ਤੇ ਇਸ ਗੱਲ ਚੇਤੇ ਰੱਖੀ ਪੜ੍ਹ ਕੇ ਜੇ ਤੂੰ ਲਾਲਚੀ ਬਣ ਕੇ ਗੁਰੂ ਕੇ ਸ਼ਬਦ ਨੂੰ ਵੇਚਣਾ ਪਿਆ ਤੇ ਤੇਰੀ ਵੀ ਗਿਣਤੀ ਮੂਰਖਾਂ ਦੇ ਵਿੱਚ ਆਵੇਗੀ, ਜਿੰਨਾ ਮਰਜ਼ੀ ਵਿਦਵਾਨ ਹੋਵੇ। ਖਾਂ ਸਾਹਿਬ ਕਹਿੰਦੇ ਨੇ ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਸਤਿਗੁਰੂ ਨੇ ਇੱਕ ਹੋਰ ਪ੍ਰਮਾਣ ਦਿੱਤਾ ਕਹਿਣ ਲੱਗੇ ਮੂਰਖ ਕਿਆ ਕਿਆ ਲੱਖਣ ਹੈ। ਲੱਖਣ ਦਰ ਤੇ ਲੱਛਣ, ਮੂਰਖ ਕਿਆ ਕਿਆ ਲੱਖਣ ਹੈ, ਕਿਆ ਮੂਰਖ ਕਿਆ ਕਰਨਾ, ਮੂਰਖ ਦੀ ਕਰਨੀ ਕੀ ਏ, ਮੂਰਖ ਕਾ ਕਿਆ ਲੱਖਣ ਹੈ, ਕਿਆ ਮੂਰਖ ਕਾ ਕਰਨਾ। ਤੇ ਹਜ਼ੂਰ ਨੇ ਨਾਲ ਹੀ ਇੱਕ ਪ੍ਰਮਾਣ ਦਿੱਤਾ ਕਹਿਣ ਲੱਗੇ ਮੂਰਖ ਸੋ ਜੇ ਮੁਕਦਾ ਹੈ ਅਹੰਕਾਰੇ ਮਰਨਾ। ਮੂਰਖ ਉਹਵੇ ਜਿਹੜਾ ਹਰ ਵਕਤ ਅਹੰਕਾਰ ਵਿੱਚ ਰਹਿੰਦਾ। ਹੁਣ ਵੱਖ ਵੱਖ ਮੈਂ ਕੁਝ ਪ੍ਰਮਾਣ ਅਰਜ਼ ਕੀਤੇ ਨੇ। ਇੱਕ ਉਹ ਮੂਰਖ ਜਿਹਨੇ ਆਪਣੇ ਅੰਦਰੋਂ ਬ੍ਰਹਮ ਨੂੰ ਚੀਨਿਆ ਨਹੀਂ ਤੇ ਕੇਵਲ ਪੰਡਿਤਾਂ ਦੀ ਤਰ੍ਹਾਂ ਉੱਚੀ ਕੂਕਾਂ ਮਾਰ ਕੇ ਲੋਕਾਂ ਨੂੰ ਸੁਣਾਉਂਦਾ। ਦੂਸਰਾ ਮੂਰਖ ਉਹਨੂੰ ਕਿਹਾ ਜਿਹੜਾ ਦਾਅਵਾ ਇਹ ਕਰਦਾ ਕਿ ਸਭ ਕੁਝ ਕਰਨ ਵਾਲਾ ਮੈਂ ਹਾਂ। ਤੀਜਾ ਮੂਰਖ ਉਹਨੂੰ ਕਿਹਾ ਜਿਹੜਾ ਪੜ੍ਹ ਕੇ ਹੰਕਾਰੀ ਤੇ ਲਾਲਚੀ ਏ। ਚੌਥਾ ਮੂਰਖ ਉਹਨੂੰ ਕਿਹਾ ਜਿਹਦੇ ਕੋਲ ਚਾਰ ਟਕੇ ਨੇ ਤੇ ਜ਼ਮੀਨ ਏ ਉਹਦਾ ਮਾਣ ਕਰਦਾ। ਪੰਜਵਾਂ ਮੂਰਖ ਸਾਹਿਬ ਨੇ ਉਹਨੂੰ ਕਿਹਾ ਕਿ ਜਿਹੜਾ ਮਨੁੱਖ ਕੇਵਲ ਤਾਂ ਕੇਵਲ ਅਹੰਕਾਰ ਵਿੱਚ ਗ੍ਰਸਿਆ। ਤੇ ਸਾਹਿਬ ਨੇ ਸਾਰਿਆਂ ਦੀ ਗਿਣਤੀ ਕੀਤੀ ਤੇ ਪੁੱਛਿਆ ਮਹਾਰਾਜ ਸਿਰੇ ਦਾ ਮੂਰਖ ਕਿਹੜਾ? ਇਹ ਤੇ ਕੁਝ ਬਣਗੀਆਂ ਨੇ ਨਾ। ਤੇ ਸਾਹਿਬ ਨੇ ਉਹ ਵੀ ਬਾਣੀ ਵਿੱਚ ਅੱਜ ਪ੍ਰਮਾਣ ਦਿੱਤਾ ਪੜ੍ਹਦਿਆਂ। ਕਹਿਣ ਲੱਗੇ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾ। ਕਹਿੰਦੇ ਸਿਰੇ ਦਾ ਮੂਰਖ ਉਹ ਹੋਵੇ, ਸ਼੍ਰੋਮਣੀ ਮੂਰਖ ਉਹ ਹੋਵੇ ਜਿਹੜਾ ਸਤਿਗੁਰੂ ਦੇ ਬਚਨ ਸੁਣ ਕੇ ਗੁਰੂ ਦੀ ਗੱਲ ਮੰਨਦਾ। ਹਜ਼ੂਰ ਕਹਿੰਦੇ ਨੇ ਖੇ ਮੇਰੇ ਮਾਲਕ ਤੇਰੀ ਇਸ ਬਣਾਈ ਕੋਈ ਕੁਦਰਤ ਦੇ ਅੰਦਰ ਅਸੰਖਾ ਮੂਰਖ ਨੇ ਤੇ ਉਹਨਾਂ ਦੀਆਂ ਵੱਖ ਵੱਖ ਬਣਗੀਆਂ ਨੇ। ਕਹਿੰਦੇ ਮੈਂ ਉਹਨਾਂ ਮੂਰਖਾਂ ਦੀ ਗੱਲ ਕਰਨਾ ਜਿਹੜੇ ਅੰਧ ਘੋਰ ਅੱਤ ਦੇ ਅਗਿਆਨੀ ਦੂਜੇ ਦੀ ਗੱਲ ਮੰਨਣ ਨੂੰ ਤਿਆਰ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਮੂਰਖ ਦੀ ਪਰਿਭਾਸ਼ਾ ਦਿੱਤੀ। ਸਤਿਗੁਰੂ ਕੀ ਮਾਂਝ ਕੀ ਵਾਰ ਦਾ ਇੱਕ ਸ਼ਲੋਕ ਹੁੰਦਾ ਹੈ, ਮੂਰਖ ਬੰਦਾ ਕਦੀ ਛੇਤੀ ਕੀਤਿਆਂ ਸਮਝਦਾ ਨਹੀਂ। ਤੇ ਮੈਂ ਅਰਜ਼ ਭਾਈ ਗੁਰਦਾਸ ਤੇ ਬਾਣੀ ਵਿੱਚੋਂ ਅੱਜ ਕਰਨੇ ਨੇ ਕਿ ਸਿੱਖ ਨੂੰ ਮੂਰਖ ਨਾਲ ਕਿਵੇਂ ਵਰਤਣਾ ਚਾਹੀਦਾ, ਕਿਉਂਕਿ ਸਾਨੂੰ ਵੀ ਕਈ ਮੂਰਖ ਐਸੇ ਮਿਲਣਗੇ ਜਿਹੜੇ ਕੇਵਲ ਆਪਣੀ ਮਨਾਉਂਦੇ ਨੇ, ਗੁਰੂ ਦੀ ਗੱਲ ਮੰਨਣ ਨੂੰ ਤਿਆਰ ਨਹੀਂ। ਤੇ ਮੈਂ ਇੱਕ ਅਰਜ਼ ਕਰਾਂ, ਜਦੋਂ ਬੰਦਾ ਕੋਈ ਦਲੀਲ ਨਾਲ ਅੰਮ੍ਰਿਤ ਨੂੰ, ਬਾਣੀ ਨੂੰ, ਨਾਮ ਨੂੰ, ਰੱਬ ਦੀਆਂ ਗੱਲਾਂ ਕਰਦਾ ਹੋਵੇ
ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਓਨੀਆਂ ਦਲੀਲਾਂ ਧਰਮੀ ਕੋਲ ਨਹੀਂ ਜਿੰਨੀਆਂ ਦਲੀਲਾਂ ਤੇ ਟੁਜਰਾ ਇੱਕ ਨਗੂਰੇ ਬੰਦੇ ਕੋਲ ਹੁੰਦੀਆਂ ਹਨ। ਹਜ਼ੂਰ ਨੇ ਬਾਣੀ ਵਿੱਚ ਕਿਹਾ ਵੀ ਜਿਉਂ ਨਗੂਰਾ ਦੋ ਬਾਤਾਂ ਜਾਣੇ, ਕਹਿੰਦੇ ਨਗੂਰੇ ਬੰਦੇ ਕੋਲ ਜਿੰਨੀਆਂ ਗੱਲਾਂ ਨੇ ਕਿਸੇ ਹੋਰ ਕੋਲ ਨਹੀਂ। ਹਜ਼ੂਰ ਗੁਰੂ ਨਾਨਕ ਸਾਹਿਬ ਨੂੰ ਪੁੱਛੀਏ ਦਾਤਾ, ਜਿਹੜੇ ਅੰਧ ਘੋਰ ਮੂਰਖ ਨੇ, ਜਿਸ ਤਰ੍ਹਾਂ ਤੁਸੀਂ ਕਹਿ ਦਿੱਤਾ ਮੂਰਖ ਅੰਧ ਘੋਰ, ਮਹਾਰਾਜ ਕੀ ਇਹਨਾਂ ਉੱਤੇ ਕਿਸੇ ਦੇ ਬੋਲਣ ਦਾ ਅਸਰ ਨਹੀਂ, ਕਿੰਨਾ ਕੀ ਇਹਨਾਂ ਦੇ ਉੱਤੇ ਕਿਤੇ ਬਾਣੀ ਦਾ ਅਸਰ ਨਹੀਂ? ਤੇ ਹਜ਼ੂਰ ਨੇ 6-7 ਪ੍ਰਮਾਣ ਦਿੱਤੇ ਕੇਵਲ ਇਸ ਗੱਲ ਨੂੰ ਸਮਝਾਉਣ ਲਈ ਕਿ ਮੂਰਖ ਅੰਧ ਘੋਰ ਕਿਹੜਾ ਹੈ। ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਇੱਕ ਬਚਨ ਆਉਂਦਾ ਹੈ, ਹਜ਼ੂਰ ਬਾਣੀ ਵਿੱਚ ਕਹਿੰਦੇ ਨੇ ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ਼। ਪਹਿਲਾਂ ਪ੍ਰਮਾਣ ਦੇਈ ਗਏ, ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ਼, ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਘਰ ਵਾਸ, ਕੁੱਤੇ ਚੰਦਨ ਲਾਈਏ, ਪੀਸੋ ਕੁੱਤੀ ਧਾਤ, ਬੋਲਾ ਜੇ ਸਮਝਾਈਏ, ਪੜੀਏ ਸਿਮਰਤ ਪਾਠ, ਅੰਧਾ ਚਾਨਣ ਰੱਖੀਏ, ਦੀਵੇ ਬਲੇ ਪਚਾਸ। ਸਾਹਿਬ ਕਹਿੰਦੇ ਨੇ ਚੋਣੇ ਸੋਇਨਾ ਪਾਈਏ, ਚੁਣ ਚੁਣ ਖਾਵੇ ਘਾਸ। ਹਜ਼ੂਰ ਕਹਿਣ ਲੱਗੇ ਸੱਜਣਾ ਇੱਥੇ ਬਸ ਨਹੀਂ ਕਿ ਲੋਹਾ ਮਾਰਨ ਪਾਈਏ, ਧਰੇ ਨਾ ਹੋਏ ਕਪਾਸ। ਸਾਹਿਬ ਕਹਿੰਦੇ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼। ਇਹ ਮੂਰਖਾਂ ਦੇ ਗੁਣ ਨੇ ਮਹਾਰਾਜ, ਫਿਰ ਇਹਦੇ ਅਰਥ ਤੇ ਸਾਹਿਬ ਨੇ ਪ੍ਰਮਾਣ ਬੜਾ ਸੋਹਣਾ ਦਿੱਤਾ। ਕਹਿਣ ਲੱਗੇ ਮੱਛੀ ਤਾਰੂ ਕਿਆ ਕਰੇ, ਇੱਥੇ ਤਾਰੂ ਦਾ ਅਰਥ ਪਾਣੀ ਸਮੁੰਦਰ। ਕਹਿੰਦੇ ਨੇ ਪਾਣੀ ਦਾ ਭਰਿਆ ਸਮੁੰਦਰ ਬੜਾ ਡੂੰਘਾ ਹੈ, ਬੜੀ ਇਹਦੀ ਡੂੰਘਾਈ ਏ। ਤੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਕਿਤੇ ਮੂਰਖ ਬੰਦੇ ਵੱਲ ਝਾਤੀ ਮਾਰੀਏ, ਕਹਿੰਦੇ ਨੇ ਮੱਛੀ ਸਾਹਮਣੇ ਭਾਵੇਂ ਪਾਣੀ ਦੀ ਆਪਦੀ ਡੂੰਘਾਈਏ, ਪਰ ਕਦੀ ਉਹ ਪਾਣੀ ਦੀ ਪਰਵਾਹ ਨਹੀਂ ਕਰਦੀ, ਪਾਣੀ ਦੇ ਵਿੱਚ ਡੂੰਘੀ ਉਤਰਦੀ ਜਾਏਗੀ। ਕਹਿੰਦੇ ਨੇ ਜਿਵੇਂ ਪਾਣੀ ਦੀ ਮੱਛੀ ਨੂੰ ਪਰਵਾਹ ਨਹੀਂ, ਸੱਚ ਜਾਣੀ ਇਸੇ ਤਰ੍ਹਾਂ ਮੂਰਖ ਬੰਦੇ ਨੂੰ ਕਿਸੇ ਸਾਣੇ ਦੇ ਗਿਆਨ ਦੀ ਪਰਵਾਹ ਨਹੀਂ। ਕਹਿਣ ਲੱਗੇ ਪੰਖੀ ਕਿਆ ਆਕਾਸ਼, ਹੁਣ ਅਸਮਾਨ ਇੰਨਾ ਵੱਡਾ ਹੈ, ਜਿਵੇਂ ਮਰਜ਼ੀ ਪੰਛੀ ਟੁੱਟਦਾ ਰਹੇ, ਪੰਛੀ ਅਸਮਾਨ ਵਿੱਚ ਤਾਰੀ ਲਾਉਂਦਿਆਂ ਉੱਡਦਿਆਂ ਕਦੀ ਅਸਮਾਨ ਦੀ ਪਰਵਾਹ ਨਹੀਂ ਕਰਦਾ, ਸੱਚ ਜਾਣੀ ਮੂਰਖ ਦੇ ਸਾਹਮਣੇ ਅਸਮਾਨ ਜਿੰਨੀ ਤੂੰ ਖੁੱਲੀਆਂ ਦਲੀਲਾਂ ਦੇ ਦੇ, ਉਹਨੂੰ ਤੇਰੀ ਕਿਸੇ ਵੀ ਦਲੀਲ ਦੀ ਪਰਵਾਹ ਨਹੀਂ। ਹਜ਼ੂਰ ਨੇ ਤੀਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਪੱਥਰ ਪਾਲਾ ਕਿਆ ਕਰੇ। ਹੁਣ ਆਮ ਤੌਰ ਤੇ ਦੇਖਦੇ ਹਾਂ ਬਨਸਪਤੀ ਤੇ ਵੀ ਪਾਲੇ ਦੀਆਂ ਰਾਤਾਂ ਅਸਰ ਕਰਦੀਆਂ ਨੇ, ਕੱਕਰ ਪਏ ਬਨਸਪਤੀ ਵੀ ਮੁਰਝਾਉਂਦੀ ਏ, ਫੁੱਲ ਜਿਹੜੇ ਨੇ ਉਹ ਸੁੱਕ ਜਾਂਦੇ ਨੇ, ਕੱਕਰ ਪੈਣ ਨਾਲ ਫਲਾਂ ਦਾ ਰਸ ਸੁੱਕਦਾ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪੰਛੀ ਵੀ ਪਾਲੇ ਵਿੱਚ ਕੰਬਦੇ ਨੇ, ਕਈ ਵਾਰੀ ਪਾਲਾ ਉਹਨਾਂ ਤੇ ਅਸਰ ਕਰਦਾ, ਪਸ਼ੂ ਵੀ ਪਾਲੇ ਦਾ ਅਸਰ ਕਬੂਲਦੇ ਨੇ। ਕਹਿੰਦੇ ਨੇ ਪੱਥਰ ਇੱਕ ਐਸਾ ਹੈ, ਜਿਤਨੀ ਮਰਜ਼ੀ ਬਰਫ਼ ਪੈਂਦੀ ਰਹੇ, ਜਿੰਨੀ ਮਰਜ਼ੀ ਠੰਡ ਪੈਂਦੀ ਰਹੇ, ਪੱਥਰ ਉੱਤੇ ਪਾਲੇ ਦਾ ਕਦੀ ਅਸਰ ਨਹੀਂ ਜਾਂਦਾ। ਸਾਹਿਬ ਕਹਿੰਦੇ ਨੇ ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਘਰ ਵਾਸ, ਕਦੀ ਹੀਜੜੇ ਦੇ ਘਰ ਵੀ ਵੱਸਦੇ ਦੇਖੇ ਜੀ? ਸਾਹਿਬ ਕਹਿੰਦੇ ਉਹਦੇ ਤੇ ਕਿਸੇ ਚੀਜ਼ ਦਾ ਅਸਰ ਨਹੀਂ। ਹਜ਼ੂਰ ਨੇ ਅਗਲਾ ਪੰਜਵਾਂ ਪ੍ਰਮਾਣ ਦਿੱਤਾ, ਕਹਿਣ ਲੱਗੇ ਕੁੱਤੇ ਚੰਦਨ ਲਾਈਏ, ਧੀ ਸੋ ਕੁੱਤੀ ਧਾਤ, ਜੇਕਰ ਕੋਈ ਕੁੱਤੇ ਨੂੰ ਪਕੜ ਲੈ, ਉਹਨੂੰ ਨਿਰਮਲ ਜਲ ਵਿੱਚ ਨਵਾ ਵੀ ਲੈ, ਤੇ ਪਰਤ ਕੇ ਉਹਦੇ ਤਨ ਤੇ ਚੰਦਨ ਦਾ ਲੇਪਣ ਕਰਦਾ, ਤੇ ਇਹ ਕਹਿਦਾ ਵੀ ਇਹਦੇ ਤਨ ਵਿੱਚੋਂ ਮਹਿਕ ਆਉਂਦੀ ਏ। ਮੇਰਾ ਬਾਬਾ ਨਾਨਕ ਕਹਿੰਦਾ ਸੱਜਣਾ ਉਸ ਕੁੱਤੇ ਨੂੰ ਭਾਵੇਂ ਚੰਦਨ ਦਾ ਲੇਪਣ ਕਰਦੇ, ਪਰ ਚੇਤੇ ਰੱਖੀ ਉਹਨੇ ਚੱਕੀ ਚੱਟਣ ਤੋਂ ਫਿਰ ਵੀ ਬਾਜ ਨਹੀਂ ਆਉਣਾ, ਉਹਦਾ ਤਾਂ ਸੁਭਾਅ ਹੀ ਇਹ ਬਣ ਗਿਆ। ਜੇ ਤੂੰ ਉਹਨੂੰ ਰਾਜ ਗੱਦੀ ਤੇ ਵੀ ਬਿਠਾ ਦੇਂਗਾ, ਤੇ ਭਾਈ ਗੁਰਦਾਸ ਕਹਿੰਦੇ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਕੇ। ਕਹਿਣ ਲੱਗੇ ਕੁੱਤਾ ਚੰਦਨ ਲਾਈਏ, ਧੀ ਸੋ ਕੁੱਤੀ ਧਾਤ। ਹਜ਼ੂਰ ਨੇ ਅਗਲਾ ਪ੍ਰਮਾਣ ਦਿੱਤਾ, ਕਹਿਣ ਲੱਗੇ ਪਿਆਰਿਆ ਕਦੀ ਝਾਤੀ ਮਾਰ ਤੂੰ, ਇਸ ਸੰਸਾਰ ਦੇ ਅੰਦਰ ਜੇ ਇਸ ਮਨੁੱਖ ਦੇ ਕੰਨ ਬੋਲੇ ਨੇ, ਤੇ ਉਹਦੇ ਚਾਰ ਚੁਫੇਰੇ ਤੂੰ ਵਿਦਵਾਨ ਪੰਡਿਤ ਇਕੱਠੇ ਕਰਦੇ, ਚਾਰ ਵੇਦਾਂ ਦੇ ਸ਼ਲੋਕ ਪੜੇ ਜਾਣ, ਸਿਮਰਤੀਆਂ ਦਾ ਪਾਠ ਕੀਤਾ ਜਾਏ, ਉਹਦੇ ਸਾਹਮਣੇ ਪੁਰਾਣ ਪੜ ਲੈ, ਕੁਰਾਨ ਪੜ ਲੈ, ਭਾਵੇਂ ਤੂੰ ਬੋਲੇ ਦੇ ਕੋਲ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰਾਗ ਗਾਈ ਜਾ, ਉਹਨੂੰ ਕੀ ਸਮਝ ਪੈਗੀ? ਕਹਿਣ ਲੱਗੇ ਬੋਲਾ ਜੇ ਸਮਝਾਈਏ, ਪੜੀਏ ਸਿਮਰਤ ਪਾਠ, ਅੰਧਾ ਚਾਨਣ ਰੱਖੀਏ, ਦੀਵੇ ਬਲੇ ਪਚਾਸ। ਹੁਣ ਇੱਕ ਦੇ ਜੇ ਨੇਤਰ ਕੰਮ ਨਹੀਂ ਕਰਦੇ, ਇੱਕ ਦੀਵਾ ਨਹੀਂ, ਤੂੰ 50 ਦੀਵੇ ਉਹਦੇ ਸਾਹਮਣੇ ਬਾਲਦੇ, ਸੱਚ ਜਾਣੀ ਉਹਦੇ ਦੀਵਿਆਂ ਦੀ ਰੋਸ਼ਨੀ ਦਾ ਉਹਦੇ ਤੇ ਕੋਈ ਅਸਰ ਨਹੀਂ। ਅੰਧਾ ਦੀਵਾ ਰੱਖੀਐ, ਅੰਧਾ ਚਾਨਣ ਰੱਖੀਐ, ਦੀਵੇ ਬਲੈ 50। ਸਾਹਿਬ ਕਹਿੰਦੇ ਨੇ ਚੋਣੇ ਸੋਨਾ ਪਾਈਐ, ਇੱਥੇ ਚੋਣੇ ਦਾ ਅਰਥ ਵੱਗ, ਮੱਝਾਂ ਤੇ ਗਾਵਾਂ ਦੇ ਵੱਗ ਨੇ। ਕਹਿੰਦੇ ਨੇ ਜੇ ਉਹਨਾਂ ਦੇ ਘਾਹ ਵਿੱਚ ਤੂੰ ਛੋਟੇ ਛੋਟੇ ਸੋਨੇ ਦੇ ਟੁਕੜੇ ਕਰਕੇ ਪਾ ਦੇ, ਕਿਉਂਕਿ ਸੋਨੇ ਦੀ ਧਾਤ ਬੜੀ ਕੀਮਤੀ ਹੈ, ਉਹਦੇ ਟੁਕੜੇ ਕਰਕੇ ਪੱਠਿਆਂ ਵਿੱਚ ਮਿਲਾ ਦੇ, ਤੇ ਜਦੋਂ ਤੂੰ ਦੇਖੇਗਾ ਉਹਨਾਂ ਨੇ ਕੇਵਲ ਘਾਹ ਚੁਣ ਕੇ ਖਾਣਾ, ਉਹਨੀਆਂ ਉਹਨਾਂ ਦੀ ਨਜ਼ਰ ਵਿੱਚ ਸੋਨੇ ਦੀ ਕੋਈ ਕੀਮਤ ਨਹੀਂ। ਤੇ ਸਾਹਿਬ ਕਹਿੰਦੇ ਨੇ ਪਿਆਰਿਆ, ਇਸੇ ਤਰ੍ਹਾਂ ਜਿਹੜਾ ਮੂਰਖ ਇਨਸਾਨ ਹੀ ਤੂੰ ਜਿਤਨਾ ਮਰਜ਼ੀ ਉਹਦੇ ਸਾਹਮਣੇ ਬੋਲ ਲੈ, ਉਹਦੇ ਅੰਧ ਘੋਲ ਤੇ ਕੋਈ ਅਸਰ ਨਹੀਂ, ਉਹਨੇ ਕੇਵਲ ਤੈਨੂੰ ਦਲੀਲਾਂ ਛਾਂਟ ਕੇ ਝੂਠਿਆਂ ਕਰ ਦੇਣਾ। ਸਾਹਿਬ ਕਹਿੰਦੇ ਨੇ ਚੋਣੇ ਸੋਨਾ ਪਾਈਐ, ਚੁਣ ਚੁਣ ਖਾਵੈ ਘਾਸ, ਲੋਹਾ ਮਾਰਨ ਪਾਈਐ, ਇੱਥੇ ਮਾਰਨ ਦਾ ਤੇ ਮਸਾਲਾ, ਜੇ ਤੂੰ ਲੋਹੇ ਨੂੰ ਕੁੱਟ ਕੁੱਟ ਕੇ ਮਾਰ ਕੇ ਕੁਸ਼ਤਾ ਵੀ ਬਣਾ ਦੇ, ਲੋਹਾ ਮਰਨ ਤੋਂ ਬਾਅਦ ਵੀ ਪੀੜੇ, ਉਹਨੇ ਕਪਾਹ ਵਰਗਾ ਨਰਮ ਨਹੀਂ ਹੋਣਾ। ਲੋਹਾ ਮਰਨ ਪਾਈਐ, ਢਹਿ ਨਾ ਹੋਏ ਕਪਾਸ, ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼। ਕਹਿੰਦੇ ਨੇ ਮੂਰਖ ਵਿੱਚ ਇਹ ਗੁਣ ਨਹੀਂ, ਚੇਤੇ ਰੱਖ, ਉਹਨੇ ਤੇਰੀ ਗੱਲ ਦਾ ਅਸਰ ਨਹੀਂ ਕਬੂਲਣਾ। ਸਾਹਿਬ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇੱਕ ਨਹੀਂ, ਇਹੋ ਜਿਹੇ ਅਸੰਖਾਂ ਮੂਰਖ ਨੇ ਜਿਹੜੇ ਅੰਧ ਘੋਰ ਅਗਿਆਨੀ ਨੇ, ਅਸੰਖ ਮੂਰਖ ਅੰਧ ਘੋਰ ਹਜ਼ੂਰ ਨੇ। ਇੱਕ ਪਾਵਨ ਪਵਿੱਤਰ ਬਾਣੀ ਵਿੱਚ ਬਚਨ ਕੀਤਾ ਅਸੀਂ ਪੜ੍ਹਨੇ ਹਾਂ, ਸਾਹਿਬ ਕਹਿੰਦੇ ਨੇ ਰਾਤੀ ਹੋਵਣ ਕਾਲੀਆਂ ਸੋ ਪੇਦਾ ਸੇ ਵਨ, ਅਗਲੀ ਤੌਕੇ ਦਿਹੂ ਬੱਗਾ ਤਪੈ ਘਣਾ, ਕਾਲਿਆਂ ਕਾਲੇ ਵਨ। ਇਹਦਾ ਅਰਥ ਬੜਾ ਪਿਆਰਾ ਕੀਤਾ ਗੁਰਮੁਖ ਵਿਦਵਾਨਾਂ ਨੇ, ਕਹਿਣ ਲੱਗੇ ਰਾਤੀ ਹੋਵਣ ਕਾਲੀਆਂ, ਜਦੋਂ ਰਾਤ ਆਉਂਦੀ ਏ ਅੰਧੇਰੇ ਦਾ ਰੰਗ ਕਾਲਾ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਤੂੰ ਇੱਕ ਚਿੱਟਾ ਕੱਪੜਾ, ਚਿੱਟੀ ਲੋਈ, ਕੋਈ ਚਿੱਟਾ ਦੁਪੱਟਾ ਤੇ ਚਿੱਟੇ ਰੰਗ ਦੀ ਕੋਈ ਚੀਜ਼ ਉਸ ਰਾਤ ਦੇ ਅੰਦਰ ਰੱਖ ਦੇ, ਤੇ ਚੇਤੇ ਰੱਖੀ ਉਸ ਕਾਲੀ ਰਾਤ ਦਾ ਅਰਸ਼ ਅਸਰ ਚਿੱਟੇ ਕੱਪੜੇ ਨੇ ਨਹੀਂ ਕਬੂਲਣਾ, ਭਾਵਾਂ ਅੱਤ ਦੀ ਕਾਲੀ ਰਾਤ ਹੋਵੇ, ਚਿੱਟੇ ਰੰਗ ਦਾ ਕੱਪੜਾ ਰਾਤ ਨਿਕਲਣ ਤੋਂ ਬਾਅਦ ਫਿਰ ਵੀ ਚਿੱਟਾ, ਉਹਦੇ ਤੇ ਕਾਲੇ ਹਨੇਰੇ ਦਾ ਕੋਈ ਅਸਰ ਨਹੀਂ। ਕਹਿਣ ਲੱਗੇ ਦਿਨ ਜਿਹੜਾ ਉਹ ਬੱਗੇ ਦਾ ਅਰਸ਼ ਚਿੱਟਾ। ਹਜ਼ੂਰ ਕਹਿੰਦੇ ਰੁੱਤ ਰਾਤੀ ਹੋਵਣ ਕਾਲੀਆਂ ਸੋ ਪੇਦਾ ਸੇ ਵਨ, ਸੁਪੇਦ ਦਾ ਅਰਥ ਚਿੱਟਾ, ਸੇ ਦਾ ਅਰਥ ਉਹ, ਵਨ ਦਾ ਅਰਥ ਰੰਗ। ਰਾਤ ਭਾਵੇਂ ਅੱਤ ਦੀ ਕਾਲੀ ਏ, ਪਰ ਗੁਰਮੁਖਾ ਚਿੱਟੇ ਬਸਤਰਾਂ ਤੇ ਕਾਲੀ ਰਾਤ ਦਾ ਕੋਈ ਅਸਰ ਨਹੀਂ, ਰਾਤ ਲੰਘਣ ਤੋਂ ਬਾਅਦ ਫਿਰ ਉਹ ਚਿੱਟੇ ਤੇ ਚਿੱਟੇ ਨੇ। ਦਿਹੋਂ ਬੱਗਾ ਤਪੈ ਧਣਾ, ਭਾਵੇਂ ਸੂਰਜ ਤੂੰ ਦਿਨ ਵਿੱਚ ਅੱਤ ਦਾ ਤੇਜ ਪ੍ਰਤਾਪ ਸਰਦਾ ਰਹੋ, ਤੇਰੀ ਧੁੱਪ ਅੱਤ ਦੀ ਚਮਕਦੀ ਹੋਵੇ, ਧੁੱਪ ਵਿੱਚ ਹਰ ਚੀਜ਼ ਚਮਕੇਗੀ, ਪਰ ਸਾਹਿਬ ਕਹਿੰਦੇ ਨੇ ਕਾਲਿਆਂ ਕਾਲੇ ਵਨ, ਤੇ ਕਿਤੇ ਕਾਲੇ ਕੱਪੜੇ ਤੂੰ ਧੁੱਪ ਵਿੱਚ ਰੱਖ ਦੇ, ਸੂਰਜ ਦੀ ਤਪਦੀ ਹੋਏ ਧੁੱਪ ਕਾਲਿਆਂ ਨੂੰ ਕਦੀ ਚਿੱਟਿਆਂ ਨਹੀਂ ਕਰ ਸਕਦੀ, ਕਾਲੀ ਰਾਤ ਚਿੱਟੇ ਵਸਤਰ ਨੂੰ ਕਾਲਿਆਂ ਨਹੀਂ ਕਰ ਸਕਦੀ, ਤੇ ਤਪਦਾ ਹੋਇਆ ਦਿਨ ਜਿਹੜਾ ਤੇਜ ਧੁੱਪ ਜਿਹੜੀ ਏ ਉਹ ਕਦੀ ਕਾਲੇ ਕੱਪੜਿਆਂ ਨੂੰ ਚਿੱਟਿਆਂ ਨਹੀਂ ਕਰ ਸਕਦੀ। ਤੇ ਮੇਰਾ ਬਾਬਾ ਨਾਨਕ ਕਹਿੰਦਾ ਜਿਹੜੇ ਅਕਲ ਤੋਂ ਬਾਹਰੇ ਨੇ ਜਿੰਨਾ ਮਰਜ਼ੀ ਗਿਆਨ ਝਾੜ ਲੈ, ਉਹਨਾਂ ਨੇ ਛੇਤੀ ਕੀਤਿਆਂ ਤੇਰਾ ਅਸਰ ਕਬੂਲ ਨਹੀਂ। ਸਾਹਿਬ ਨੇ ਕਿਹਾ ਕਿਹੜੇ ਮੂਰਖ ਅੰਧ ਘੋਰ ਨੇ, ਰਾਤੀ ਹੋਣ ਕਾਲੀਆਂ ਸੋ ਪੇਦਾ ਸੇ ਵਨ, ਦਿਉਂ ਬੱਗਾ ਤਪੈ ਧਣਾ, ਕਾਲਿਆਂ ਕਾਲੇ ਵਨ। ਮੂਰਖ ਅਕਲੇ ਅੰਧੇ ਅਕਲੀ ਬਾਹਰੇ, ਮੂਰਖ ਅੰਧ ਗਿਆਨ। ਸਾਹਿਬ ਕਹਿੰਦੇ ਨੇ ਨਾਨਕ ਨਦਰੀ ਬਾਹਰੇ ਕਦੇ ਨਾ ਪਾਵੇ ਮਾਂ, ਜਿਹੜੇ ਮਾਲਕਾਂ ਤੇਰੀ ਨਜ਼ਰ ਤੋਂ ਦੂਰ ਚਲੇ ਗਏ ਉਹ ਅੰਧ ਘੋਰ ਤੇ ਕੋਈ ਅਸਰ ਹੈ। ਭਾਈ ਗੁਰਦਾਸ ਨੇ ਨਾ ਆਪਣੀ ਬਾਣੀ ਵਿੱਚ ਕੁਝ ਹਾਸ ਰਾਸ ਵੀ ਦਿੱਤਾ ਹੈ, ਸਿਰਫ ਇੰਨੀ ਗੱਲ ਸਮਝਾਉਣ ਲਈ ਕਿ ਮੂਰਖਾਂ ਦੀ ਕਾਵਾਂ ਰੋਲੀ ਵਿੱਚ ਕਦੀ ਸਿਆਣੇ ਬੰਦੇ ਦੀ ਗੱਲ ਨਹੀਂ ਸੁਣੀ ਜਾਂਦੀ। ਭਾਈ ਗੁਰਦਾਸ ਕਹਿੰਦੇ ਨੇ ਜੇ ਮੂਰਖ ਨੂੰ, ਅੰਧ ਘੋਰ ਜਿਹੜਾ ਮੂਰਖ ਹੈ, ਉਹਨੂੰ ਆਪਾਂ ਕਿਸ਼ਤੀ ਵਿੱਚ ਬਿਠਾ ਦਈਏ ਨਾ, ਕਹਿੰਦੇ ਨੇ ਤੂੰ ਜਿਤਨਾ ਮਰਜ਼ੀ ਕਰਕੇ ਕਿਸ਼ਤੀ ਵਿੱਚ ਬਿਠਾ ਦੀ, ਇਹਨੂੰ ਮੈਂ ਪਾਣੀ ਤੋਂ ਤਾਰ ਕੇ ਡੁੱਬਣ ਤੋਂ ਬਚਾ ਕੇ ਪਾਰਲੇ ਪਾਸੇ ਲਾਣਾ। ਕਹਿੰਦੇ ਤੂੰ ਕਿਸ਼ਤੀ ਵਿੱਚ ਬਿਠਾਓ, ਪਾਣੀ ਵੀ ਛਾਲ ਮਾਰੇਗਾ, ਉਹਨੇ ਹਰ ਕੰਮ ਤੇਰੇ ਤੋਂ ਉਲਟ ਕਰਨਾ। ਕਹਿਣ ਲੱਗੇ ਤੂੰ ਉਹਨੂੰ ਚਾਰ ਸਿਆਣੇ ਬੰਦਿਆਂ ਵਿੱਚ ਬਿਠਾ ਦੇ, ਦੋ ਚਾਰ ਘੰਟੇ ਬੈਠਣ ਤੋਂ ਬਾਅਦ ਵੀ ਇਹ ਕੋਈ ਬੋਲੇਗਾ, ਜਿਵੇਂ ਕਹਿੰਦੇ ਨੇ ਮੁਰਦਾ ਬੋਲੇ, ਖੱਪੜ ਪਾੜੇ, ਉਹਨੇ ਉਹ ਕੁਝ ਬੋਲਣਾ ਜਿਹੜੀ ਅੰਦਰ ਨੂੰ ਸਾੜ ਕੇ ਚਲਾ ਜਾਏ। साहब कहते ने और मूर्ख अंध घोर की हो जाए ने। भाई गुरदास की वार नंबर 32 मैं सिर्फ दो पौड़ियां अर्ज करनिया ने, पौड़ियां 10-12 ने, ते जिन्ना कोल भाई गुरदास की वारा ने वह जाके पढ़ लेना मूर्खां दीआं केड़ियां केड़ियां बन गईआं। श्री मान भाई गुरदास दसदे ने, भाई गुरदास कहिंदे ने इक घर सी ते उस घर दे अंदर कुछ औरतां बैठियां ने, आपस विच गलबात पईआं करदीआं ने, ते भाई गुरदास कहिंदे ने अचनचेत ड्यूड़ी दा किवाड़ खुल्लै ते इक मनुख जिहड़ा अंदर प्रवेश पिआ करदा है। जदों उहने ड्यूड़ी विचों अपने पैर घर दी दहलीज तो अंदर पाए ने ते अचनचेत बुढ़िया उची उची वैन पान लग पई, रोन लग पई, पिटन लग पई। भाई गुरदास कहते ने जेड़ा मर्द अजे ड्यूड़ी पार करके वेड़े विच वड़े ही है उहदे कन्नां विच जदों वैन पए पिटन की आवाज पई वह ड्यूड़ी विच बैठ गया, इत्थे ढाहा मार के उची उची रोन लग पिया। भाई गुरदास कहते ने अंदर वह बीबियां रोंदियां ने, बाहर वह मर्द ढाहा मार के रोंदा पिया। इन्नी देर नू महल्ले दे लोग आए, वह भी बीबियां चिट्टे दुपट्टे लै के रोण लग पईआं। मर्द आए उची उची कुरलाट पै गया। जदों सारे पिंड दे मर्द ते इस्त्रियां रोण लग पए, इन्नी देर नू फिर नैण आई, क्योंकि नैण रवांदी सी, वह भी पिटदी आ गई। ते जदों बीबी नू अंदर पे रोंदी सी कहण लगी मैनू कोई पता नहीं, बार बापू ड्यूड़ी विच बैठा उहनू पुछ के आ कि किहड़ा मरिया, वह तां नंगे सिर आया था। ਉਹ ਨੈਣ ਉਹਦੇ ਕੋਲ ਗਈ ਕਹਿੰਦੀ ਪੁੱਛਦੀ ਬਾਬਾ ਕਿਹਦੀ ਮੌਤ ਹੋ ਗਈ, ਸਾਰੇ ਰੋਂਦੇ ਪਏ ਹੋ। ਤੇ ਭਾਈ ਗੁਰਦਾਸ ਕਹਿੰਦੇ ਨੇ ਬਾਬਾ ਅੱਗੋਂ ਕਹਿੰਦਾ ਮੈਨੂੰ ਕੋਈ ਪਤਾ ਨਹੀਂ, ਘਰੋਂ ਬੀਬੀਆਂ ਨੂੰ ਪੁੱਛ ਕਿਹਾ, ਮੈਂ ਤਾਂ ਵੈਣ ਨਹੀਂ ਪੈਂਦੇ ਦੇਖ ਕੇ ਉਂਜ ਰੋਣ ਲੱਗ ਪਿਆ, ਮੈਨੂੰ ਤੇ ਸਮਝ ਹੀ ਕੋਈ ਨਹੀਂ ਪਈ ਕਿ ਮੌਤ ਕਿਹਦੀ ਹੋ ਗਈ। ਤੇ ਭਾਈ ਗੁਰਦਾਸ ਕਹਿੰਦੇ ਨੇ ਜਦੋਂ ਪੁੱਛਿਆ ਤੇ ਪਤਾ ਇੰਨਾ ਕੁ ਲੱਗਾ ਕਿ ਬਾਬਾ ਕਿਤੇ ਠੰਡੇ ਖੂਹ ਤੇ ਇਸ਼ਨਾਨ ਕਰਦਾ ਸੀ, ਵਿਚਾਰੇ ਨੇ ਦਸਤਾਰ ਲਾਈ ਭੁਲੇਖੇ ਨਾਲ ਦਸਤਾਰ ਭੁੱਲ ਗਿਆ ਤੇ ਨੰਗੇ ਸਿਰ ਵੇਖ ਕੇ ਘਰ ਦੇ ਸਾਰੇ ਉੱਚੀ ਉੱਚੀ ਢਾਹਾਂ ਮਾਰਨ ਲੱਗ ਪਏ। ਤੇ ਬਾਬੇ ਨੇ ਵੀ ਨਹੀਂ ਪੁੱਛਿਆ ਵੀ ਅੰਦਰ ਕੌਣ ਮਰਿਆ, ਉਹ ਬਾਹਰ ਬੈਠਾ ਢਾਹਾਂ ਮਾਰੀ ਜਾਏ। ਭਾਈ ਗੁਰਦਾਸ ਕਹਿੰਦੇ ਨੇ ਮੂਰਖਾਂ ਦਾ ਜੀਵਨ ਕਾਵਾਂ ਰੌਲੀ ਦੀ ਤਰ੍ਹਾਂ, ਬੜੀ ਵੱਡੀ ਉਹਨਾਂ ਗੱਲ ਕਹਿੰਦੇ ਨੇ ਕਿਸੇ ਤੋਂ ਪੁੱਛਦੇ ਨਹੀਂ, ਕਾਰਨ ਨਹੀਂ ਪੁੱਛਣਾ, ਇੱਕ ਦੇ ਪਿੱਛੇ ਦੂਜੇ ਨੇ ਉਡੀਕਾਂ ਮਾਰਨੀਆਂ ਸ਼ੁਰੂ ਕਰਨੀਆਂ ਨੇ। ਭਾਈ ਗੁਰਦਾਸ ਦਾ ਬਚਨ ਹੁੰਦਾ ਕਹਿਣ ਲੱਗੇ ਠੰਡੇ ਖੂਨ ਆਏ ਕਹਿ, ਪੱਗ ਵਿਸਾਰ ਆਇਆ ਸਿਰ ਨੰਗੇ, ਭਾਈ ਸਾਹਿਬ ਦੀ ਪੌੜੀ, ਠੰਡੇ ਖੂਨ ਨਹਾਏ ਕਹਿ, ਪੱਗ ਵਿਸਾਰ ਆਇਆ ਘਰ ਨੰਗੇ, ਘਰ ਵਿੱਚ ਰੰਨਾ ਕਮਲੀਆਂ, ਤੁਸੀਂ ਲਿੱਤੀ ਦੇਰ ਕੁਟੰਗੇ, ਤੁਸੀਂ ਲਿੱਤੀ ਦਰ ਤੇ ਮੱਥੇ ਤੇ ਹੱਥ ਮਾਰ ਲੱਗੀਆਂ, ਕੁਟੰਗੇ ਦਰ ਤੇ ਜਦੋਂ ਬਾਬੇ ਦੇ ਸਿਰ ਤੇ ਪੱਗ ਨੀ ਉਹਨੂੰ ਕੁਟੰਗਾ ਦੇਖ ਕੇ ਰੋਣ ਲੱਗ ਪਈਆਂ, ਘਰ ਵਿੱਚ ਰੰਨਾ ਕਮਲੀਆਂ, ਤੁਸੀਂ ਲਿੱਤੀ ਦੇਰ ਕੁਟੰਗੇ, ਕਹਿਣ ਲੱਗੇ ਰੰਨਾ ਦੇਖ ਪਟੰਦੀਆਂ, ਮਾਰਾ ਢਾਹਾਂ ਹੋਏ ਨਸੰਗੇ, ਲੋਕ ਸਿਆਪੇ ਆਇਆ ਰੰਨਾ ਪੁਰਸ਼ ਜੁੜੇ ਲੈ ਪੰਗੇ, ਇੱਥੇ ਪੰਗੇ ਦਰ ਤੇ ਪੰਗਤਾਂ ਬਣਾ ਕੇ ਕਤਾਰਾਂ ਬਣਾ ਕੇ ਰੋਣ ਲੱਗੇ। ਰੰਨਾ ਪੁਰਸ਼ ਜੁੜੇ ਲੈ ਪੰਗੇ, ਨੈਣ ਪੁੱਛਦੀ ਪਿੱਟਨਿਆ ਕਿਸ ਦੇ ਨਾਂ ਅਲਾਣੀ ਅੰਗੇ, ਕਿਹਦੇ ਨਾਂ ਤੇ ਅਲਾਣੀ ਪਾਣ। ਕਹਿਣ ਲੱਗੇ ਫਿਰ ਅੱਗੋਂ ਉਹਨੇ ਉੱਤਰ ਦਿੱਤਾ, ਕਹਿਣ ਲੱਗੀ ਪੁੱਛੋ ਸਹੁਰੇ ਜਾ ਕੇ ਕੌਣ ਮੋਇਆ ਨੂੰ ਉੱਤਰ ਮੰਗੇ। ਭਾਈ ਸਾਹਿਬ ਕਹਿੰਦੇ ਨੇ ਕਾਹਾਂ ਰੌਲੀ ਮੂਰਖ ਸੰਗਤ, ਕਹਿੰਦੇ ਨੇ ਮੂਰਖ ਦੀ ਸੰਗਤ ਕੀਤੀ, ਕੇਵਲ ਕਾਰਾਂ ਕਾਵਾਂ ਰੌਲੀ ਪੱਲੇ ਕੁਛ ਨਹੀਂ ਪਿਆ। ਭਾਈ ਸਾਹਿਬ ਨੇ ਜਿੱਥੇ ਹਾਸ ਰਾਸ ਦੀਆਂ ਗੱਲਾਂ ਕਹੀਆਂ ਉੱਥੇ ਉਹਨਾਂ ਨੇ ਬੜੀਆਂ ਰਮਤ ਭਰੇ ਬਚਨ ਵੀ ਕਹੇ। ਕਹਿੰਦੇ ਨੇ ਇੱਕ ਗੱਲ ਚੇਤੇ ਰੱਖੀ, ਜਿਹੜਾ ਮੂਰਖ ਅੰਧ ਘੋਰੇ ਨਾ, ਜੇ ਤੂੰ ਆਪਣੇ ਜੀਵਨ ਵਿੱਚ ਕੁਝ ਕਮਾਉਣਾ ਚਾਹੁੰਦੇ, ਨਾ ਉਹਦੇ ਨਾਲ ਕਦੀ ਮਿੱਤਰਤਾ ਕਰਕੇ ਹੱਥ ਵਧਾਈ ਤੇ ਨਾ ਕਦੀ ਉਹਦੇ ਨਾਲ ਵੈਰ ਪਾਣਾ, ਨਾ ਉਹਨੂੰ ਚੰਗਾ ਕਹੀ ਨਾ ਮੰਦਾ ਕਹੀ। ਪੁੱਛਿਆ ਕਿਉਂ, ਕਹਿਣ ਲੱਗੇ ਤੂੰ ਨਰਲੇਪ ਜਾ ਰਹੀ। ਤੇ ਅਗਲੇ ਨੇ ਪੁੱਛ ਲਿਆ ਵੀ ਸੰਸਾਰ ਵਿੱਚ ਰਹਿੰਦੇ ਹਾਂ ਕਿ ਮੂਰਖ ਨਾਲ ਮਿੱਤਰਤਾ ਪਾ ਕੇ ਕੋਈ ਨੁਕਸਾਨ ਹੈ ਤੇ ਉਹਦੇ ਨਾਲ ਵੈਰ ਪਾ ਕੇ ਕੋਈ ਨੁਕਸਾਨ ਹੈ। ਤੇ ਭਾਈ ਗੁਰਦਾਸ ਨੇ ਚਾਰ ਪ੍ਰਮਾਣ ਦਿੱਤੇ, ਕਹਿਣ ਲੱਗੇ ਹਾਂ। ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਕੁੱਤਾ ਜਦੋਂ ਪਿਆਰ ਵਿੱਚ ਆਵੇ ਉਦੋਂ ਚੱਟਦਾ ਤੇ ਜਦੋਂ ਗੁੱਸੇ ਵਿੱਚ ਆਵੇ ਉਦੋਂ ਕੱਟਦਾ। ਕਹਿੰਦੇ ਨੇ ਜਿਹੜਾ ਕੁੱਤਾ ਹਲਕ ਜਾਏ, ਜੇ ਉਹ ਮਾਲਕ ਨੂੰ ਪਿਆਰ ਨਾਲ ਆ ਕੇ ਪੈਰਾਂ ਨੂੰ ਚੱਟੇ ਤੇ ਮਾਲਕ ਦੇ ਪੈਰ ਤੇ ਕੋਈ ਜ਼ਖਮ ਹੋਵੇ ਤੇ ਉਸ ਕੁੱਤੇ ਦੀ ਜੀਭ ਵਿੱਚ ਇਹੋ ਜਿਹਾ ਕੰਨ ਨੇ ਜ਼ਖਮ ਤੇ ਚੱਟਦਿਆਂ ਸਾਰ ਵੀ ਮਾਲਕ ਨੂੰ ਹਲਕ ਪੈ ਜਾਂਦਾ। ਭਾਈ ਗੁਰਦਾਸ ਕਹਿੰਦੇ ਨੇ ਕੁੱਤੇ ਦਾ ਪਿਆਰ ਵਿੱਚ ਹਲਕੇ ਦਾ ਚੱਟਣਾ ਵੀ ਤਬਾਹੀ ਏ, ਤੇ ਜੇ ਗੁੱਸੇ ਵਿੱਚ ਹਲਕਿਆ ਵੱਢ ਗਿਆ ਫਿਰ ਵੀ ਸੱਜਣਾ ਬਚਾ ਕੋਈ ਨਹੀਂ, ਉਹਦਾ ਪਿਆਰ ਨਾਲ ਚੱਟਣਾ ਵੀ ਮੌਤ ਹੀ ਤੇ ਉਹਦਾ ਗੁੱਸੇ ਵਿੱਚ ਆ ਕੇ ਕੱਟਣਾ ਵੀ ਮੌਤ ਹੀ। ਕਹਿੰਦੇ ਨੇ ਕਦੀ ਤੱਕੀ मूर्ख नाल प्यार पा के भी जीवन तबाही जिहड़ा अंध घोर मनन नूं तैयार नहीं ते कह लगे सजना जे उहदे नाल वैर पा लिया उहने पल्ले फिर भी तेरे कुछ नहीं रह देना फिर थां थां तवे ला के तेरे जीवन नूं तबाह करन दी कोशिश करे। उहना दूजा प्रमाण दिता कहन लगे कदी तके कि कोला काला जिहड़ा हाथ विच ठंडा भी ना पकड़ी ते गर्म भी ना पकड़ी ठंडा तोला कोला वह भी दाग लाएगा जदों ठंडा पकड़ेगा हाथ नूं तन नूं कालिया करेगा ते गर्म पकड़ेगा ते तेरी तली नूं साड़ के रख देगा। काला कोला ठंडा पकड़ना भी दुखदाई है ते गर्म पकड़ना भी अंदर नूं दुख दे के जांदा। कहिंदे चेते रखी मूर्ख का ठंडापन भी कालख लांदा ही गुस्से विच आया तेरे अंदर नूं साड़ेगा। भाई साहब ने तीजा प्रमाण दिता सी एक प्रमाण देने हां कि सप दे मूंह विच कोड़ किरली जे छड़दा ते तां वी मरदा जे खांदा ते तां वी मरदा। ते कई वारी सोचदे सां वी इहदा अर्थ की है ते भाई गुरदास की रचना पढ़दिआं कहण लगे जे सप ने कोड़ किरली पकड़ लई है ना जे तां सप कोड़ किरली नूं मूंह विच पा के खा गया ते खाण तों बाद सप नूं कोड़ पै जांदा। कहिंदे ने जे किते उहने मूंह विच पा के कोड़ किरली छड़ दित्ती ते सप दीआं दोनों अखां अन्हीआं हो जांदीआं खांदा है कोड़ पैंदा है छड़दा है ते अखां अन्हीआं हुंदीआं ने। कहिंदे ने सच जाणी इसे तरह मूर्ख का संगी सप की तरह जे तू उहनू नेह करना छड़ देना तां वी तैनू तबाह करेगा ते जे तू उहदे नाल नेह पा के उहनू कोल रखना तां वी मूर्ख अंध कोर जीवन नूं नुकसान पहुंचाएगा। भाई साहब ने अगला प्रमाण दिता चौथा कहिंदे ने किसे दे शरीर ते होवे रसौली किसे भी शरीर दे हिस्से ते जे तां रसौली नूं कटदा है ते पीड़ देंदी है जख्म बनदा है ते जे किते रसौली नूं ओह अपने कोल रखदा ते उंज बेटब्बा लगदा उहदा शरीर चंगा नहीं लगदा कहिण लगे रसौली रखणी भी दुखदाई है ते कटा देनी इह भी बड़ा दुख दिंदी है कटा देना। अगला वचन उन्हां ने कीता कहिण लगे किते वंश विच भैड़ा पुत्तर ना जंपे भैड़े पुत्तर नूं घर रखणे आ तां वी तबाह जे छड़ने अते लोक नहीं खलोण देंदे। कह लगे बस मूर्ख बंदे नल ना तू खेत करी ते ना ओदे नल तू किते वैर कमाली तू ओदे तू निर्लेप रही। भाई गुरदास ने बचन कीता कहन लगे कत्तन चट्टन कुत्तियां हलका कुत्ता मन सुंघावे। भाई गुरदास कहिंदे ने कि ठंडा तत्ता कोला काला करके हाथ जलावे। कहन लगे जू चक चूंदर सप मूह अन्ना कोड़ी कर दिखलावे। भाई साहब कहिंदे ने जान रसौली दे विच वड्डी पीड़ रखी शर्मावे। भाई साहब कहिंदे ने वंश कपूत कुलचना छड़ ना सके ना बढ़ आवे। भाई साहब कहिंदे ने मूर्ख हित ना कीजे पर हर वैर अलिप्त रहावे ना ओदे नाल तू खेत करी ना उस मूर्ख नाल तू वैर कमाई तू दोनों तो निर्लेप रह जाई क्योंकि दुही पवाड़ी दुख वहावे मित्रता विच भी दोही ते सच जानी जे वैर कमाएगा ते तां भी दोही। सब सच्चे पिता महाराज कहिंदे ने एक नहीं असंख मूर्ख अंध कोर असंख ऐसे ने जेड़े मूर्ख ने ते अंध कोर दा अर्थ मैं कीता कोर दा अर्थ दा कोप संघना अंध दर ते हनेरा ਉਹ ਮੂਰਖ ਜਿਹਦੇ ਅੰਦਰ ਇੰਨਾ ਕੁ ਹਨੇਰਾ ਕਿਸੇ ਦੇ ਬਚਨ ਨੂੰ ਸੁਣ ਲਈ ਪਰਵਾਹ ਨਹੀਂ ਪਰਵਾਹ ਨਹੀਂ। ਸਹਿਬ ਬਾਬਾ ਨਾਨਕ ਕਹਿੰਦੇ ਨੇ ਇੱਕ ਨਹੀਂ ਹੇ ਕਾਦਰ ਤੇਰੀ ਕੁਦਰਤ ਵਿੱਚ ਇਹੋ ਜਿਹੇ ਅਸੰਖਾ ਮੂਰਖ ਅੰਧ ਕੋਰ ਨੇ ਅਸੰਖ ਮੂਰਖ ਅੰਧ ਕੋਰ। ਸਹਿਬ ਕਹਿੰਦੇ ਨੇ ਅਸੰਖ ਚੋਰ ਹਰਾਮ ਖੋਰ ਅਸੰਖਾ ਐਸੇ ਨੇ ਜਿਹੜੇ ਚੋਰ ਨੇ ਤੇ ਨਾਲ ਇੱਕ ਸ਼ਬਦ ਵਰਤਿਆ ਹਰਾਮ ਖੋਰ। हराम खोर दा अखरी अर्थ यही है जेड़ा अपने हक हलाल दी कमाई नहीं खांदा किसे दे पराए नूं हक नूं खो के खांदा है। ते मेरा गुरु ग्रंथ साहिब कह रहा है असंखा ऐसे ने जेड़ा पराया हक दिन रात खो खो के खांदे पए। इहदा मतलब ए ना समझना कि बाबा जी ने अज कह दिता है गुरु नानक साहिब ने असंख चोर हराम खोर कि जितना मर्जी किसी का हक खाई जाइए कोई गल नहीं बाणी विच भी आए बिल्कुल नहीं। सहब सिर्फ उस कादर की कुदरती गल करते पे ने कहिंदे असंखा इहो जिहे ने जिहड़े पराया हक खो खो के दिन रात खांदे पे ने। धन गुरु ग्रंथ साहब ने बाणी विच बचन भी किया ते गुरदेव ने ਸਿੱਖ ਨੂੰ ਉਪਦੇਸ਼ ਵੀ ਦਿੱਤਾ। ਕਈ ਵਾਰੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਜੇ ਹਿੰਦੂ ਸ਼ਬਦ ਆਵੇ ਫਿਰ ਪ੍ਰਸੰਨ ਹੋਵਾਂਗੇ ਹਿੰਦੂ ਨੂੰ ਕਿਹਾ, ਜੇ ਮੁਸਲਮਾਨ ਸ਼ਬਦ ਆਵੇ ਤਾਂ ਵੀ ਕਈ ਵਾਰੀ ਮਨ ਖੁਸ਼ ਹੁੰਦਾ ਵੀ ਮੁਸਲਮਾਨ ਦੇ ਇਹ ਪਖੰਡ ਨੂੰ ਉਘੇੜਿਆ। ਪਰ ਬਾਣੀ ਪੜ੍ਹਦੇ ਇੱਕ ਗੱਲ ਚੇਤੇ ਰੱਖਿਓ, ਗੁਰਦੇਵ ਕੇਵਲ ਉਹਨਾਂ ਨੂੰ ਨਹੀਂ, ਜੇ ਸਿੱਖ ਉਹ ਜਿਹਾ ਕਰਮ ਕਰੇਗਾ ਤੇ ਬਾਬੇ ਦੀ ਬਾਣੀ ਸਿੱਖ ਤੇ ਵੀ ਲਾਗੂ ਹੁੰਦੀ। ਸਾਹਿਬ ਸੱਚੇ ਪਿਤਾ ਨੇ ਬੜੇ ਕਮਾਲ ਦੀ ਇੱਕ ਦਲੀਲ ਦਿੱਤੀ, ਇੱਕ ਪ੍ਰਮਾਣ ਦਿੱਤਾ ਆਪਣੇ ਇਤਿਹਾਸ ਵਿੱਚੋਂ। 100 ਸਾਖੀ ਵਿੱਚ ਵਿਦਵਾਨਾਂ ਨੇ ਇਹਨੂੰ ਅੰਕਿਤ ਕੀਤਾ। ਆ ਭਾਦੋ ਦਾ ਹੀ ਮਹੀਨਾ ਸੀ ਤੇ ਆਨੰਦਪੁਰ ਸਾਹਿਬ ਦੀ ਘਟਨਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਰਾਤ ਕੁਛ ਗਰਮੀ ਵਾਲੀ ਸੀ, 100 ਸਾਖੀ ਨੇ, ਕਵੀ ਸੰਤੋਖ ਸਿੰਘ ਨੇ, ਪੰਥ ਪ੍ਰਕਾਸ਼ ਤਵਾਰੀ, ਗੁਰੂ ਖਾਲਸਾ ਨੇ, ਉਸ ਤੋਂ ਇਲਾਵਾ ਹੋਰ ਵੀ ਜਿਹੜੇ ਵਿਦਵਾਨਾਂ ਨੇ ਨਵੇਂ ਅੱਜ ਕੱਲ੍ਹ ਇਤਿਹਾਸ ਲਿਖੇ ਨੇ, ਉਹਨਾਂ ਨੇ ਜ਼ਿਕਰ ਕੀਤਾ। ਬੜਾ ਵੱਡਾ ਪੂਰਨਾ ਪਾਇਆ ਮੇਰੇ ਗੁਰਦੇਵ ਨੇ ਸਿੱਖਾਂ ਦੇ। ਭਾਦੋ ਦੀ ਰਾਤ ਗਰਮੀ ਸੀ, ਥੋੜ੍ਹੀ ਥੋੜ੍ਹੀ ਹਵਾ ਰੁਮਕੀ ਤੇ ਗੁਰੂ ਕਲਗੀ ਵਾਲੇ ਮੰਜਾ ਕੋਠੇ ਦੀ ਛੱਤ ਤੇ ਲੈ ਗਏ, ਕਿਲ੍ਹੇ ਦੀ ਛੱਤ ਤੇ ਲੈ ਗਏ ਤੇ 100 ਸਾਖੀ ਵਾਲਾ ਲਿਖਦਾ, ਨੇੜੀ ਇੱਕ ਸਿੱਖ ਦਾ ਧਾਰੇ ਜਿਹਦਾ ਨਾਮ ਸੀ ਭਾਈ ਲਾਹੌਰਾ ਸਿੰਘ। ਇਹ ਕੀ ਕਰਦਾ ਸੀ, ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦਾ ਖਿਡਾਵਾ ਸੀ ਲਾਹੌਰਾ ਸਿੰਘ। ਇਹਨੇ ਸਾਹਿਬਜ਼ਾਦਿਆਂ ਨੂੰ ਖਿਡਾਉਣਾ, ਗੁਰੂ ਕੇ ਪੁੱਤਰਾਂ ਨੂੰ ਪਿਆਰ ਕਰਨਾ। ਹਜ਼ੂਰ ਅਜੇ ਮਕਾਨ ਦੀ ਛੱਤ ਤੇ ਬੈਠੇ ਨੇ ਤੇ ਅਚਨਚੇਤ ਉੱਚੀ ਉੱਚੀ ਰੌਲੇ ਦੀ ਆਵਾਜ਼ ਕੰਨਾਂ ਵਿੱਚ ਪਈ। ਸਾਹਿਬ ਨੇ ਧਿਆਨ ਨਾਲ ਜਦੋਂ ਸੁਣਿਆ ਤੇ ਲਾਹੌਰਾ ਸਿੰਘ ਦੇ ਘਰੋਂ ਨਾਲੇ ਹੱਸਣ ਦੀ ਆਵਾਜ਼ ਆਉਂਦੀ ਸੀ ਤੇ ਨਾਲੇ ਉੱਚੀ ਉੱਚੀ ਕਦੀ ਕੋਈ ਗੁੱਸੇ ਵਿੱਚ ਬੋਲਦਾ ਸੀ ਤੇ ਇਹ ਆਵਾਜ਼ ਕੀ ਕਹਿ ਰਹੀ ਸੀ। ਇੱਕ ਕਹਿ ਰਿਹਾ ਸੀ, ਲਾਹੌਰਾ ਸਿੰਘਾਂ, ਮੈਂ ਤੈਨੂੰ ਗੁਰੂ ਕਾ ਸੇਵਕ ਜਾਣ ਕੇ ਕੁਝ ਮਾਇਆ ਦਿੱਤੀ ਸੀ, ਅੱਜ ਮੇਰੇ ਤੇ ਮੁਸੀਬਤ ਪੈ ਗਈ, ਮੇਰੀ ਮਾਇਆ ਨੂੰ ਤੂੰ ਵਾਪਸ ਕਰ ਦੇ। ਤੇ 100 ਸਾਖੀ ਵਾਲਾ ਸਿੱਖ ਕਹਿ ਰਿਹਾ, ਜਿਹੜਾ ਕਹਿ ਰਿਹਾ ਸੀ ਇਹਦਾ ਨਾਮ ਸੀ ਭਾਈ ਮਾਲਾ ਸਿੰਘ, ਸ਼ਾਹੂਕਾਰਾ ਕਰਦਾ ਸੀ, ਦਸਾਂ ਨਵਾਂ ਦੀ ਕਿਰਤ ਕਰਦਾ ਸੀ, ਗਰੀਬ ਦਾ ਹੱਕ ਨਹੀਂ ਸੀ ਮਾਰਦਾ ਤੇ ਜਿਹੜਾ ਸਾਹਿਬਜ਼ਾਦਿਆਂ ਦਾ ਖਿਡਾਵਾ ਇਹਨੇ ਕੁਝ ਮਾਇਆ ਭਾਈ ਲਾਹੌਰਾ ਸਿੰਘ ਨੇ ਭਾਈ ਮਾਲਾ ਸਿੰਘ ਤੋਂ ਉਧਾਰੀ ਲਈ, ਕਰਜ਼ ਲੈ ਲਿਆ, ਮੈਂ ਤੈਨੂੰ ਵਾਪਸ ਕਰਾਂਗਾ। ਭਾਈ ਮਾਲਾ ਸਿੰਘ ਨੂੰ ਰੱਬ ਦਾ ਭਾਣਾ ਕੁਝ ਘਾਟਾ ਪੈ ਗਿਆ, ਅੱਜ ਲਾਹੌਰਾ ਸਿੰਘ ਦੇ ਘਰ ਮੰਗਣ ਆ ਗਿਆ। ਕਹਿੰਦਾ, ਸੱਜਣਾ ਮੇਰੀ ਮਾਇਆ ਵਾਪਸ ਕਰ ਦੇ, ਮੇਰੇ ਤੇ ਕੁਝ ਦਿਨ ਪੈ ਗਏ ਨੇ। ਅੱਗੋਂ ਲਾਹੌਰਾ ਸਿੰਘ ਨੇ ਮਾਇਆ ਤੇ ਕੀ ਵਾਪਸ ਕਰਨੀ ਸੀ, ਉਹਦਾ ਮਜ਼ਾਕ ਉਡਾਇਆ। ਕਹਿਣ ਲੱਗਾ, ਸਿੱਖ ਸਿੱਖ ਕਾ ਖਾਏ ਗਿਆ ਚਿੰਤਾ ਕਰੀਏ ਦੂਰ, ਤੂੰ ਵੀ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ, ਮੈਂ ਵੀ ਸਿੱਖ ਹਾਂ, ਸਿੱਖ ਸਿੱਖ ਦਾ ਖਾ ਗਿਆ ਆਪਣੀ ਚਿੰਤਾ ਮਨ ਵਿੱਚੋਂ ਕੱਢ। ਤੇ ਉਸ ਭਾਈ ਮਾਲਾ ਸਿੰਘ ਨੇ ਕਿਹਾ, ਕਹਿੰਦਾ ਮੈਂ ਸੱਚ ਪੁੱਛੇ, ਸਿੱਖ ਜਾਣ ਕੇ ਤੇਰਾ ਬੜਾ ਅਦਬ ਕੀਤਾ, ਮੈਂ ਤੇਰੇ ਤੋਂ ਕਦੀ ਨਾ ਮੰਗਦਾ, ਅੱਜ ਮੇਰੇ ਤੇ ਦਿਨ ਪੈ ਗਿਆ, ਮੇਰੇ ਕੋਲ ਸਵੇਰੇ ਗੁਰੂ ਘਰ ਮੱਥਾ ਟੇਕਣ ਜੋਗਾ 20 ਟਕਾ ਨਹੀਂ, ਮੈਂ ਤੇਰੇ ਤੋਂ ਪੈਸੇ ਮੰਗਣ ਆਇਆ, ਕਦੀ ਖਾਲੀ ਹੱਥ ਨਹੀਂ ਗਿਆ, ਮੈਨੂੰ ਮੱਥਾ ਟੇਕਣ ਜੇ ਕੋਈ ਦੇ ਦੇ। ਤੇ ਅੱਗੋਂ ਕਹਿੰਦੇ ਲਾਹੌਰਾ ਸਿੰਘ ਕਹਿੰਦਾ, ਤੇਰੇ ਕਰਮ ਹੀ ਮਾੜੇ ਨੇ, ਮੈਂ ਤੇਰਾ ਕੀ ਕਰ ਸਕਣਾ ਵਾ, ਤੇਰੇ ਮੱਥੇ ਦੇ ਭਾਗ ਮਾੜੇ ਨੇ। ਮਾਲਾ ਸਿੰਘ ਕਹਿੰਦਾ, ਮੱਥੇ ਦੇ ਭਾਗ ਮਾੜੇ ਨੇ, ਜਿਹਨੂੰ ਗੁਰੂ ਨੇ ਜਪਣ ਲਈ ਨਾਮ ਦਿੱਤਾ ਹੋਵੇ, ਜਿਹਨੂੰ ਗੁਰੂ ਨੇ ਅੰਦਰ ਦੀ ਸੁਰਤ ਤੇ ਟਿਕਾਓ ਦੇ ਦਿੱਤਾ ਹੋਵੇ, ਦੁਨੀਆਂ ਦੀ ਦੌਲਤ ਜਾਣਾ ਮੰਦੇ ਕਰਮ ਨਹੀਂ, ਮੰਦੇ ਭਾਗ ਤਾਂ ਉਧਰ ਨੇ ਜਿੱਦਣ ਪਿਆਰੇ ਪ੍ਰੀਤਮ ਦੇ ਦਰਬਾਰ ਵਿੱਚੋਂ ਟੁੱਟ ਜਾਵਾਂ। ਆਪਾਂ ਤੇ ਸਿਰਫ ਕਰਮ ਹੀ ਇਹ ਬਣਾਏ ਨੇ ਨਾ, ਜੇ 4 ਟਕੇ ਵੱਧ ਆ ਗਏ ਕਹਿ ਦਿੱਤਾ ਰੱਬ ਦੀ ਬੜੀ ਦਇਆ, ਕਿਤੇ ਮੁਸੀਬਤ ਪੈ ਗਈ ਕਹਿ ਦਿੱਤਾ ਇਹਦੇ ਤੇ ਰੱਬ ਦੀ ਕਰੋਪੀ ਏ। ਪਰ ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਨਹੀਂ, ਧਣੀ ਲਿਖੋਣਾ ਪਾਠ ਪਟੰਬਰ ਭਾਹੇ ਛੇਤੀ ਜਾਲੇ, ਜੇ ਤੂੰ ਰੇਸ਼ਮੀ ਬਸਤਰ ਵੀ ਪਾਈ ਬੈਠਾ, ਤੇਰੇ ਪੱਲੇ ਦੁਨੀਆਂ ਦੀ ਦੌਲਤ ਹੈ ਤੇ ਲੋਕ ਤੇਰੀ ਇੱਜ਼ਤ ਕਰਦੇ ਨੇ, ਵਾਹਿਗੁਰੂ ਦਾ ਨਾਮ ਨਹੀਂ। ਤੇ ਗੁਰੂ ਅਰਜਨ ਦੇਵ ਕਹਿੰਦਾ ਇਹ ਤਾਂ ਬਸਤਰ ਇਸ ਤਰ੍ਹਾਂ ਨੇ ਜਿਵੇਂ ਕਿਸੇ ਨੇ ਤਦ ਤਨ ਨੂੰ ਲਾਂਬੂ ਲਾ ਦਿੱਤਾ ਹੋਵੇ। ਧਣੀ ਲਿਖੋਣਾ ਪਾਠ ਪਟੰਬਰ ਭਾਹੇ ਛੇਤੀ ਜਾਲੇ, ਧੂੜੀ ਵਿੱਚ ਲੁਡੰਦੜੀ ਸੂਹਾਂ ਨਾਨਕ ਤੈ ਸਹਿ ਨਾਲੇ, ਜੇ ਪਿਆਰਾ ਨਾਲ ਹੋਵੇ ਤੇ ਗਰੀਬੀ ਵਿੱਚ ਮਿੱਟੀ ਦੀ ਕੱਖਾਂ ਦੀ ਕੁੱਲੀ ਵੀ ਚੰਗੀ ਲੱਗਦੀ ਏ। ਸਾਹਿਬ ਨੇ ਤਾਂ ਹੀ ਕਹਿ ਬਸਤਾ ਟੁੱਟੀ ਝੁੱਗੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਹੀਨਾ, ਮਿੱਤਰ ਨਾ ਇੱਕ ਧਨ ਰੂਪ ਹੀਨ ਕਿਚ ਸਾਕ ਨਾ ਸਿੰਨਾ, ਲੋਕ ਕਹਿੰਦੇ ਨੇ ਕੰਗਾਲੇ ਪਰ ਮੇਰਾ ਬਾਬਾ ਬਾਣੀ ਵਿੱਚ ਕਹਿੰਦਾ ਨਹੀਂ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਕਹਿਣ ਲੱਗੇ ਲਾਹੌਰਾ ਸਿਆ, ਤੇਰੇ ਕੰਨਾਂ ਵਿੱਚ ਕਦੀ ਗੁਰੂ ਕੀ ਬਾਣੀ ਦੀਆਂ ਤੁਕਾਂ ਨਹੀਂ ਪਈਆਂ, ਜਿੱਥੇ ਨਾਮ ਜਪੀਐ ਪ੍ਰ ਪਿਆਰੇ ਸੇ ਅਸਥਲ ਸੋਇਨ ਚੁਬਾਰੇ, جتھے نام نہ جپیا میرے گوئندا سہی نگر اجاڑی جیو کدی تیرے کنہ وچ اے آواز نہیں پئی سنتن کا دانا روکھا سو سرب ندھان گرہ ساکت چھتی پرکار تے بھکو سمان کدی بھگت کبیر دا شبد تو کیرتنیاں تو سنیا نہیں کہ راجن کون تمہارے آوے ایسو پاؤ بندر کو دیکھو اوے گریب مل پاوے ہستی دیکھ پرمتے پولا شری بھگوان نہ جانیا تمرو دودھ بندر کو پانو امرت کر میں مانیا کھیر سمان ساگ میں پایا گن گاوت رین بہانی کدی تین سمجھ نہیں پی ان شبدوں کی تو کہہ دیتا میرے بھاگ مارے میں عرض کر رہا اسنکھا ایسے نے جڑے پرائے حق نو کھاندے نے تے کھا کے اگو آکڑتے ہیں کہن لگا جدو بھائی مالا سنگھ نے بانی سنائی تے اگو لورا سنگھ نے تک پڑھ دیتی کہندا پھر کی ہوے گا جے میں پیسے نہ دیتے تے بھائی مالا سنگھ کہندا گرو دی رب دی درگاہ وچ لیکھا دینا پینا تے اگو لورا سنگھ نے تک سنا دیتی کہندا لیکھا کوئی نہ پوچھی جا ہر بخشن دا کدے لیکھا پوچھنا جے گرو بخشن والا ہوے ہن میرا گرو جیون کرن والا بیٹھا ہے وہ سوچتا ہے کہ سکھ کتے بانی دی ٹیک لے کے کرم نہ کرے سکھ کتے دھرم دا برکا پا کے دھرم دیاں تکاں پڑھ کے لوکاں نوں ٹھگے نا جدوں نے کہا نا لیکھا کوئی نہ پوچھے جا ہر بخشندا تے میرا چوجی پریتم اتوں بولیا کہن لگا او لاہورا سیاں گر پیر ہما تاں بھرے جا مردار نہ کھائے گرو تاں ہما بھر دے جے پرایا حق نہ کھائیے صاحب نے دوجا پرمان دتا کہن لگے چیتے رکھی چور کی ہاما پر ہے نہ کوئے چور کیا چنگا کیوں ہوئے گردیو نے بانی وچ بچن کیتے کہن لگے ملاورا سے حق پرایا نانکا اس سور اس گائیں سر کہندے نے کوڑ بول مردار کھائے کہندے نے گرو کدی تیرے ہاتھ وچ کھلوے گا لاہورا سنگھ دا اندر کمب گیا ہاتھ جوڑ کے کہندا مالا سے سویرے میں تیری دولت واپس کراں گا سویرے دربار سجیا تے صاحب نے پھر ایک گلوں سچیت کیتا کہن لگے ایک گل دھیان وچ رکھیو گربانی وچ بےانت بچن ایسے من ملدے نے کہ گرو مورکھ نو اگیانی نو پتت نو سب نو بخش دیندا ہے پر کہندے نے پاویں مالا سیاں تیری دولت اینے مار لئی صاحب نے ایک پرمان دتا تے بھائی گرداس دا کبیتے میں او عرض کرنے اسی کہندے ہاں بھی پرایا حق کھا لیا سویرے پنج سکھمنی صاحب دے پاٹھ کر لے گردوارے لیا کے لنگر لوا دیتا ایک گل چیتے رکھو پتا نہیں واہگرو کدو سمت بخشے ایتھے کچھ ہے ویسے ودھان مینو چنگا لگا بھی ایویں جنے کھنے سروپا دے کے انہوں ڈگریاں پردان کری جانی ہے بڑا دانی ہے جی بڑا چنگا ہے چیتے رکھو ملک بھاگو دے گھر رباب نہیں سی وجی ترلے لینا رہا رباب بھائی لالو دے گھر ہی وجی سی دولت ویخ کے نہیں کدی بھائی لالو بابے نانک نو ملیا نہیں کتے اتہاس دے پنیاں وچ دکھا دیو پہلا کتے ملیا ہوئے سرچ کرتی سچی سی اندر ہی اتنا پوتر سی ملک بھاگو چونکے پوچے پھر پھر کے لوکاں نو بلاندا ہے تے جدو بھائی لالو چونکا بنا لگدا ہے صاحب کہندے نے او سجنا ساری دھرتی بابے نانک دا چونکا ہی کیڑے چونکے تے بٹھانا پیا ہے تیرے تے اندر دا چونکا اتنا سواش میرا نواس تے تیرے اندر ہو گیا ਇਹਦਾ ਮਤਲਬ ਅੰਦਰ ਦਾ ਕੋਈ ਚੌਂਕਾ ਹੈ ਸਾਹਿਬ ਕਹਿੰਦੇ ਨੇ ਜੇ ਕੋਈ ਬੰਦਾ ਮੂਰਖਤਾਈ ਨਾਲ ਇਹ ਦਿਨ ਜਪ ਤਪ ਵੀ ਕਰੇ ਬਾਣੀ ਵੀ ਪੜ੍ਹੇ ਤੇ ਪਰਚ ਕੇ ਕਿਸੇ ਗਰੀਬ ਦਾ ਹੱਕ ਮਾਰ ਕੇ ਖੋਹ ਕੇ ਖਾ ਜਾਏ ਤੇ ਉੱਤੋਂ ਫਿਰ ਸਿਮਰਨ ਦੀਆਂ ਗੱਲਾਂ ਸੁਣਾਏ ਦੁਆਈ ਰੱਬ ਦੀ ਭਾਈ ਗੁਰਦਾਸ ਨੇ ਇੱਕ ਬਚਨ ਕੀਤਾ ਕਹਿੰਦਾ ਸੱਜਣਾ ਤੂੰ ਚਾਰ ਦਿਨ ਬਾਣੀ ਪੜ੍ਹ ਕੇ ਜਪ ਤਪ ਕਰਕੇ ਕਹਿ ਕਿ ਮੈਂ ਜਿਹੜਾ ਧਰਮੀ ਹੋ ਗਿਆ ਹੁਣ ਪਰਾਇਆ ਹੱਕ ਖਾਈ ਜਾਂ ਸਾਹਿਬ ਨੇ ਬਾਣੀ ਵਿੱਚ ਇੱਕ ਪ੍ਰਮਾਣ ਦਿੱਤਾ ਕਹਿੰਦੇ ਨੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਮਨ ਖੋਟੇ ਕੁਕਰਮੀ ਪਰਾਇਆ ਹੱਕ ਖਾਂਦਾ ਤਨ ਵਿੱਚ ਵਿਕਾਰਾਂ ਦੇ ਚੋਰ ਨੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਕਹਿਣ ਲੱਗੇ ਇੱਕ ਭਉ ਲੱਥੀ ਨਾਤਿਆਂ ਦੋਏ ਭਾ ਚੜੀ ਇਸ ਹੋਰ ਕਹਿੰਦੇ ਨੇ ਕੱਲਾ ਪਾਪ ਕਰਦਾ ਤੇ ਸਪਸ਼ਟ ਵੀ ਤੂੰ ਪਾਪੀ ਏ ਠੱਗ ਹੋਵੇ ਤੇ ਰੱਬ ਬੜੀ ਕਿਰਪਾ ਕਰ ਦਿੰਦਾ ਵੀ ਪਰਤਾਕੇ ਠੱਗੇ ਤੇ ਜਦੋਂ ਸੱਜਣ ਠੱਗ ਕੋਈ ਬਣ ਜਾਂਦਾ ਉਦੋਂ ਬੰਦਿਆਂ ਦੇ ਜੀਵਨ ਤਬਾਹ ਕਰ ਦਿੰਦਾ ਉੱਤੋਂ ਸੱਜਣ ਤੇ ਥੱਲਿਓ ਠੱਗ ਅੰਦਰੋਂ ਠੱਗ ਸਾਹਿਬ ਨੇ ਕਿਹਾ ਇੱਕ ਭਉ ਲੱਥੀ ਨਾਤਿਆਂ ਦੋ ਪਾ ਚੜੀ ਇਸ ਹੋਰ ਤੇ ਜੇ ਤੂੰ ਕਹਿ ਮੈਂ ਧਰਦੀ ਹਾਂ ਬਾਹਰ ਧੋਤੀ ਤੁੰਬੜੀ ਅੰਦਰ ਵਿੱਚ ਨਕੋਰ ਸਾਧ ਭਲੇ ਅੰਨ ਨਾਤਿਆਂ ਚੋਰ ਸੇ ਚੋਰਾ ਚੋਰ ਕਹਿਣ ਲੱਗੇ ਅੰਦਰ ਤੁੰਬੜੀ ਦੇ ਜ਼ਹਿਰ ਬਾਹਰੋਂ ਨਵਾ ਦਿੱਤੀ ਭਾਵੇਂ ਗੰਗਾ ਵੀ ਸਾਰੀ ਜ਼ਿੰਦਗੀ ਸੱਤੀ ਰਹੋ ਤੇ ਜਿੱਦਣ ਕੱਟ ਕੇ ਮੂੰਹ ਵਿੱਚ ਪਾਓਗੇ ਤੁੰਬੜੀ ਨੇ ਲੋਕੀ ਨੇ ਕੌੜੀ ਰਹਿਣ ਲੋਕੀ ਅਸਣ ਤੀਰਥ ਨਹਾਈ ਕੌੜਾ ਪਨ ਤਉ ਨਾ ਜਾਈ। ਸਾਹਿਬ ਸੱਚੇ ਪਿਤਾ ਮਹਾਰਾਜ ਜੀ ਨੇ ਬਾਣੀ ਵਿੱਚ ਪ੍ਰਮਾਣ ਦਿੱਤਾ, ਕਹਿਣ ਲੱਗੇ ਗੁਰਸਿੱਖਾਂ ਭਾਵੇਂ ਤੂੰ ਜਿਤਨਾ ਮਰਜ਼ੀ ਤਪ ਜਪ ਤਪ ਕਰੇ, ਜਿੱਦਣ ਪਰਾਇਆ ਤਨ ਤੇ ਪਰਾਇਆ ਧਨ ਭੋਗ ਲਿਆ ਉਦਣ ਤੇਰੀ ਕਈ ਸਾਲਾਂ ਦੀ ਕਮਾਈ ਸੜ ਕੇ ਰਾਖ ਹੋ ਜਾਏਗੀ। ਤੇ ਬੰਦਾ ਛੇਤੀ ਕਿਤੇ ਮੰਨਦਾ ਨੀ ਜਿੰਨੀ ਦੇਰ ਤੱਕ ਕੋਈ ਜੁਗਤੀ ਕੋਈ ਦਲੀਲ ਨਾ ਦੇਈਏ। ਭਾਈ ਗੁਰਦਾਸ ਨੇ ਇੱਕ ਦਲੀਲ ਦਿੱਤੀ, ਕਹਿੰਦੇ ਨੇ ਬੰਦੇ ਦੀ ਉਮਰ ਏ 100 ਸਾਲ, 100 ਸਾਲ ਵਿੱਚ ਉਹਨੇ ਇੱਕ ਦਿਨ ਵਿੱਚ ਕਿੰਨੀ ਵਾਰੀ ਖੁਰਾਕ ਖਾਧੀ, ਜਦੋਂ ਰੋਗ ਲੱਗਾ ਜੜੀ ਬੂਟੀ ਦਵਾ ਦਾਰੂ ਨਾਲ ਸਰੀਰ ਨੂੰ ਫਿਰ ਪਾਲਿਆ, ਘਿਓ ਖਾਧੇ, ਬੇਅੰਤ ਖੁਰਾਕਾਂ ਖਾਧੀਆਂ, ਦਵਾਈਆਂ ਖਾਧੀਆਂ, 100 ਸਾਲ ਤੱਕ ਸਰੀਰ ਚੱਲਿਆ। ਤੇ ਭਾਈ ਗੁਰਦਾਸ ਕਹਿੰਦੇ ਨੇ ਜਿੱਦਣ ਮੌਤ ਆਵੇ, 100 ਸਾਲ ਜਿਹਨੇ ਖੁਰਾਕ ਖਾਧੀ ਹੋਵੇ ਤੇ 100 ਸਾਲ ਜ਼ਹਿਰ ਦੇਣ ਦੀ ਲੋੜ ਨਹੀਂ, ਇੱਕ ਚਿਮਚਾ ਭਰ ਕੇ ਜ਼ਹਿਰ ਦੇ ਦਿਓ, 100 ਸਾਲ ਦੀ ਖੁਰਾਕ ਨੂੰ ਜ਼ਹਿਰ ਤਬਾਹ ਕਰਕੇ ਰੱਖ ਦੇ। 100 ਸਾਲ ਜ਼ਹਿਰ ਖੁਰਾਕ ਖਾਧੀ, ਇੱਕ ਥੋੜੀ ਜਿਹੀ ਜ਼ਹਿਰ ਨੇ ਉਸ ਖੁਰਾਕ ਤੇ ਇੰਨਾ ਕੁ ਅਸਰ ਕਰ ਦਿੱਤਾ, ਬੰਦੇ ਨੂੰ ਮੌਤ ਦੇ ਮੂੰਹ ਵਿੱਚ ਸਵਾ ਦਿੱਤਾ, ਉਹਦਾ ਸਰੀਰ ਮੁਰਝਾ ਗਿਆ। ਭਾਈ ਸਾਹਿਬ ਨੇ ਦੂਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਇੱਕ ਮੱਝ ਸਾਰਾ ਦਿਨ ਚਰਦੀ ਰਹੀ, ਉਹਦੇ ਦੰਦ ਘੱਸ ਗਏ, ਬਾਚੀਆਂ ਥੱਕ ਗਈਆਂ ਘਾਹ ਚਰ ਚੜ ਕੇ, ਤੇ ਕਹਿੰਦੇ ਨੇ ਦੁੱਧ ਚੋਇਆ ਤੇ ਲੋੜ ਨਹੀਂ ਉਹਨਾਂ ਸਮਾਂ ਉਹਨੂੰ ਖਰਾਬ ਕਰਨ ਦੀ, ਬਸ 2-4 ਕਾਂਜੀ ਦੀਆਂ ਬੂੰਦਾਂ ਲਿਆ, ਦੁੱਧ ਆਪਣੇ ਆਪ ਹੀ ਖਰਾਬ ਹੋ ਜਾਏਗਾ। ਉਹਨਾਂ ਨੇ ਤੀਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਕਰੋੜਾਂ ਮਣ ਤੂੰ ਗੰਢਾਂ ਰੂੰ ਦੀਆਂ ਇਕੱਠੀਆਂ ਕਰ ਲੈ, ਬਸ ਇੱਕ ਛੋਟੀ ਜਿਹੀ ਚਿਣਗ ਕਈ ਸਾਲਾਂ ਦੀ ਇਕੱਠੀ ਕੀਤੀ ਰੂੰ ਨੂੰ ਸਾੜ ਕੇ ਸਵਾਹ ਕਰ ਦਿੰਦੀ ਆ, ਸੱਚ ਜਾਣੀ ਕਈ ਸਾਲਾਂ ਦੀ ਕੀਤੀ ਕਮਾਈ ਉਦਣ ਤਬਾਹ ਹੋ ਗਈ ਜਿੱਦਣ ਕਿਸੇ ਗਰੀਬ ਦਾ ਤੂੰ ਹੱਕ ਹੋ ਕੇ ਖਾ ਲਿਆ, ਕਮਾਈ ਕੀ ਅਸਰ ਕਰੇਗੀ। ਭਾਈ ਗੁਰਦਾਸ ਨੇ ਬੜਾ ਪਿਆਰਾ ਬਚਨ ਕੀਤਾ, ਕਹਿੰਦੇ ਜੈਸੇ ਬਿਖ ਤਨਕ ਖਾਤ ਹੀ ਮਰ ਜਾਤ ਪਾਤ, ਗਾਤ ਮੁਰਝਾਤ ਪ੍ਰਤਪਾਲੀ ਬਰਖਨ ਕੀ, ਮੈਂ ਕੀ ਦੁਹਾਏ ਦੂਧ ਰਾਖੀਐ ਭਾਂਜਨ ਪਰ, ਕਹਿ ਲੱਗੇ ਪਰਤ ਕਾਂਜੀ ਕੀ ਬੂੰਦ ਬਾਦ ਨਾ ਰਖਨ ਕੀ, ਜੈਸੇ ਕੋਟ ਭਾਰ ਤੂਲ ਰੰਚਕ ਚਿਨਗ ਪਰੈ ਖੋਤ ਪਸਮਾਤ, ਕਹਿ ਲੱਗੇ ਖਿਨ ਮੈਂ ਅਕਰਖਨ ਕੀ। ਅਖੀਰ ਵਿੱਚ ਕਹਿੰਦੇ ਤੈਸੇ ਪਰ ਧਨ, ਪਰ ਧਨ ਦੋ ਚੀਜ਼ਾਂ ਕਹੀਆਂ, ਤੈਸੇ ਪਰ ਧਨ, ਪਰ ਧਨ ਦੁੱਖ ਨਾ ਵਿਕਾਰ ਕੀਏ ਕੀ ਹੋਵੇਗਾ ਹਿਰੈ ਨਿਧ ਸੁਕ੍ਰਿਤ ਸਹਿਜ ਹਰਖਨ ਕੀ, ਤੇਰੇ ਕਈ ਸਾਲਾਂ ਦੇ ਅੰਦਰ ਦਾ ਖੇੜਾ ਉਦਣ ਖਤਮ ਹੋ ਜਾਣਾ ਜਿੱਦਣ ਕਿਸੇ ਦਾ ਹੱਕ ਖਾਏਗਾ। ਸਾਹਿਬ ਸੱਚੇ ਪਿਤਾ ਕਹਿੰਦੇ ਨੇ ਅਸੰਖ ਚੋਰ ਹਰਾਮ ਖੋਰ, ਅਸੰਖ ਐਸੇ ਨੇ ਜਿਹੜੇ ਚੋਰੀ ਕਰਦੇ ਨੇ ਤੇ ਪਰਾਇਆ ਮਾਲ ਖਾਂਦੇ ਨੇ। ਵੈਸੇ ਸਾਹਿਬ ਨੇ ਨਾ ਕਈ ਥਾਵਾਂ ਤੇ ਨਿਮਰਤਾ ਵਿੱਚ ਆ ਕੇ ਆਪਣੇ ਆਪ ਨੂੰ ਇਹ ਬਚਨ ਵਰਤੇ ਨੇ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਉ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹਿ ਵਿਚਾਰ ਧਾਨਕ ਰੂਪ ਰਹਾਂ ਕਰਤਾਰ। ਬਾਬਾ ਜੀ ਨੇ ਬੜੇ ਪ੍ਰਮਾਣ ਦਿੱਤੇ ਪਰ ਉਹਨਾਂ ਇੱਕ ਕਰਮ ਕੀਤੇ ਨਹੀਂ। ਕਹਿਣ ਲੱਗੇ ਮੇਰੇ ਦਾਤਾ ਜੀ ਲੂਣ ਹਰਾਮੀ ਨਾਨਕ ਲਾਲਾ, ਬਖਸ਼ ਹੈ ਤੁਧ ਵਡਿਆਈ। ਕਹਿਣ ਲੱਗੇ ਹੇ ਮੇਰੇ ਮਾਲਕ ਜੀ ਇਹ ਕਰਮ ਅਸੀਂ ਕਰਨੇ ਹਾਂ। ਸਾਹਿਬ ਗੁਰੂ ਨਾਨਕ ਦੇਵ ਕਹਿੰਦੇ ਨੇ ਹੇ ਕਾਦਰ, ਤੇਰੀ ਕੁਦਰਤ ਵਿੱਚ ਅਸੰਖਾਂ ਉਹ ਚੋਰ ਬੈਠੇ ਨੇ ਜਿਹੜੇ ਪਰਾਇਆ ਹੱਕ ਖੋ ਖੋ ਕੇ ਖਾਂਦੇ ਨੇ। ਤੇ ਚੇਤੇ ਰੱਖਣਾ ਜਦੋਂ ਬੰਦਾ ਚੋਰੀ ਕਰਦਾ ਪਹਿਲੇ ਦਿਨ ਕੋਈ ਵੀ ਮਾੜਾ ਕਰਮ ਕਰਦਾ ਨਾ ਉਹਨੂੰ ਰਾਤ ਨੀਂਦ ਨਹੀਂ ਪੈਂਦੀ, ਉਹਦੀ ਆਤਮਾ ਕੰਬਦੀ, ਕਹਿੰਦਾ ਵੀ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਾ। 5ਵੇਂ 7ਵੇਂ ਦਿਨ ਫਿਰ ਚੋਰੀ ਕਰਦਾ, ਫਿਰ ਪਛਤਾਉਂਦਾ ਅੱਜ ਤੋਂ ਬਾਅਦ ਨਹੀਂ ਕਰਨਾ। ਜਦੋਂ 5-7 ਵਾਰੀ ਕਰ ਦਿੰਦਾ ਫਿਰ ਅੰਦਰ ਦੀ ਆਵਾਜ਼ ਮਾਰੀ ਜਾਂਦੀ ਏ, ਫਿਰ ਢੀਠ ਹੋ ਕੇ ਬੰਦਾ ਦਿਨ ਰਾਤ ਕੁਕਰਮ ਕਰਦਾ। ਸਾਹਿਬ ਕਹਿੰਦੇ ਨੇ ਜਿਹੜੀ ਪਹਿਲੀ ਆਵਾਜ਼ ਏ ਉਹ ਮੇਰੇ ਪਿਆਰੇ ਪ੍ਰਭੂ ਦੀ ਸੀ, ਉਹਨੇ ਪੁਕਾਰ ਕੇ ਕਿਹਾ ਤੂੰ ਮਾੜੇ ਪਾਸੇ ਚੁੱਲੈ ਚੱਲੈ, ਸਾਰੀ ਰਾਤ ਨੀਂਦ ਨਹੀਂ। ਪਰ ਵਾਹਿਗੁਰੂ ਹਰ ਇੱਕ ਕੁਕਰਮੀ ਅੰਦਰ ਵੀ ਮਾਲਕ ਨੇ ਇਹ ਦਾਤ ਰੱਖੀ ਉਹਨੂੰ ਸਮਝਣ ਤੇ ਸੋਚਣ ਲਈ ਮਜਬੂਰ ਕਰਦਾ। ਸਾਹਿਬ ਕਹਿੰਦੇ ਅਸੰਖਾਂ ਐਸੇ ਨੇ ਜਿਹੜੇ ਚੋਰੀ ਦਾ ਪਰਾਇਆ ਮਾਲ ਖੋ ਖੋ ਕੇ ਖਾਂਦੇ ਪਏ ਨੇ, ਅਸੰਖ ਚੋਰ ਹਰਾਮ ਖੋਰ। ਅਗਲਾ ਬਚਨੇ ਅਸੰਖ ਅਮਰ ਕਰ ਜਾਹੇ ਜ਼ੋਰ, ਇੱਥੇ ਅਮਰ ਦਾ ਅਖਰੀ ਅਰਥ ਅਮਰ ਹੋਣਾ ਨਹੀਂ, ਇੱਥੇ ਅਮਰ ਦਾ ਅਰਥ ਹੈ ਹੁਕਮ। ਕਰ ਜਾਹੇ ਜ਼ੋਰ, ਜ਼ੋਰਦਾਰ ਤੇ ਜ਼ੁਲਮ ਧੱਕਾ। ਕਹਿੰਦੇ ਨੇ ਮਾਲਕਾ ਜਿੱਥੇ ਅਸੰਖਾਂ ਮੂਰਖ ਨੇ ਆਪਦੇ, ਜਿੱਥੇ ਤੇਰੀ ਸ੍ਰਿਸ਼ਟੀ ਵਿੱਚ ਅਸੰਖਾਂ ਉਹ ਨੇ ਜਿਹੜੇ ਪਰਾਇਆ ਹੱਕ ਖੋਂਦੇ ਨੇ, ਉੱਥੇ ਅਸੰਖਾਂ ਉਹ ਵੀ ਬੈਠੇ ਨੇ ਜਿਨ੍ਹਾਂ ਨੂੰ ਤੂੰ ਤਾਕਤ ਤਾਂ ਦੇ ਦਿੱਤੀ ਪਰ ਧੱਕੇ ਨਾਲ ਆਪਣਾ ਹੁਕਮ ਲੋਕਾਂ ਤੋਂ ਮਨਾਉਂਦੇ ਪਏ। ਅਸੰਖ امر کر جانے زور اسنکھا لوگ جڑے نے اپنی حکومت دی دروتوں کرتے ہیں تے جڑے اپنی حکومت دی دروتوں کر کے لوکاں تے پاپ کرتے ہیں صاحب نے انہاں نوں بانی وچ کیا کل کاتی راجے کسائی اسنکھ امر کر جانے زور کل کاتی راجے کسائی धर्म कौन कर उड़ रहा कूड़ अमावस सच चंद्रमा दिशा नाही तह चढ़िया साहब कहने बाणी विच कह लगे सजना राजे शी मुकदम कुत्ते राजे शेर नू रब ने ताकत दिती पर इन्नी ओ दुर्वरतों कई बारी करदा है कोमल कोमल किरदिया वाले जीवां नू विन के खा जांदा है साहब कहने ऐसी बिरती वाले असंखा ने जेड़े अपने हुक्म नाल सच नू झूठ ਤੇ ਝੂਠ ਨੂੰ ਸੱਚ ਪੈ ਸਾਬਤ ਕਰਦੇ ਨੇ ਸਾਹਿਬ ਕਹਿੰਦੇ ਰਾਜੇ ਸ਼ੀਂ ਮੁਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਾਂਦਾ ਪਾਇਨ ਘਾਓ ਰੱਤ ਪਿੱਤ ਕੁੱਤੇ ਹੋ ਚੜ ਜਾਓ ਅਸੰਖ ਐਸੇ ਨੇ ਜਿਹੜੇ ਆਪਣੇ ਹੁਕਮ ਨਾਲ ਸਾਹਿਬ ਕਹਿੰਦੇ ਵਪਰੀਤ ਬੁੱਧਿਅੰਗ ਮਾਰਤ ਲੋਕ ਹੈ ਜਿੱਦਣ ਤਾਕਤ ਆ ਗਈ ਜ਼ੁਲਮ ਕਰਦਿਆਂ ਉਹ ਚੈਨ ਨਹੀਂ ਲੈਂਦੇ ਸਾਹਿਬ ਕਹਿੰਦੇ ਅਸੰਖ ਇਹੋ ਜਿਹੇ ਹੋਰ ਵੀ ਪਾਪੀ ਬੈਠੇ ਨੇ ਤੇ ਚੇਤੇ ਰੱਖਣਾ साहब ने यह जड़े वचन कहे ने असंख अमर कर जाए जोर इस पंक्ति अपने ते भी टकाइए जे रब ने किसी मनुख नू चार गुंदियां दी ताकत दे दिती ओदी दुरवरतों ना करे एक विद्वान ने इस पंक्ति दे अर्थ करदे एक बड़ी सोहनी गाथा दिती मैनू लगी बड़ी चंगी ते भाई गुरदास ने अपनी बाणी विच जिक्र भी किया साहब कहिंदे ने कई वारी बंदे कोल ताकत होवे ना ਉਹ ਇੰਨਾ ਕੁ ਖੂਨ ਪੀਂਦਾ ਝੂਠੇ ਕਾਤਲ ਬੰਦੇ ਤੋਂ ਵੀ ਦੌਲਤ ਲੈ ਕੇ ਸੱਚ ਨੂੰ ਸੂਲੀ ਉੱਤੇ ਟੰਗ ਦਿੰਦਾ ਉਹ ਲਿਖਦਾ ਇੱਕ ਵਾਰੀ ਕਿਸੇ ਜੁਲਾਹੇ ਸੱਜਣ ਦਾ ਤੇ ਜ਼ਿਮੀਂਦਾਰ ਦਾ ਝਗੜਾ ਸੀ ਤੇ ਮੁਕਦਮਾ ਕਾਜੀ ਕੋਲ ਪਹੁੰਚ ਗਿਆ ਤੇ ਉਹ ਸੱਜਣ ਨੇ ਕੀ ਕੀਤਾ ਕੱਪੜਾ ਬੁੰਨ ਵਾਲੇ ਨੇ ਬੜੀ ਸੋਹਣੀ ਪਗੜੀ ਬਣਾ ਕੇ ਕਾਜੀ ਨੂੰ ਦਿੱਤੀ ਤੇ ਕਾਜੀ ਰਿਸ਼ਵਤੀ ਸੀ ਭਾਈ ਗੁਰਦਾਸ ਨੇ ਇੱਕ ਬਚਨ ਕੀਤਾ ਕਹਿੰਦੇ ਨੇ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ ਕਹਿੰਦੇ ਕਾਜੀ ਰਿਸ਼ਵਤੀ ਉਹ ਹੱਕ ਦੀ ਗੱਲ ਕਰਦਾ ਹੀ ਨਹੀਂ ਉਹਦੇ ਕੋਲ ਤਾਕਤ ਤੇ ਧੱਕੇ ਨਾਲ ਆਪਣੀ ਮਨ ਮਰਜ਼ੀ ਕਰਦਾ ਕਹਿੰਦੇ ਨੇ ਉਹਨੇ ਬੜੀ ਸੋਹਣੀ ਪਗੜੀ ਬਣਾ ਕੇ ਕਾਜੀ ਨੂੰ ਦਿੱਤੀ ਕਿ ਜਿੱਦਣ ਮੁਕਦਮਾ ਲੱਗਣਾ ਉਦਣ ਕਾਜੀ ਮੇਰੇ ਹੱਕ ਵਿੱਚ ਭੁਗਤੇ ਜ਼ਿਮੀਂਦਾਰ ਦੇ ਕੋਲ ਹੋਰ ਕੁਝ ਨਹੀਂ ਸੀ ਉਹਦੇ ਕੋਲ ਇੱਕ ਬਲਦ ਬੜਾ ਚੰਗਾ ਸੀ ਢੱਗਾ ਉਹਨੇ ਕਿਹਾ ਕਾਜੀ ਨੂੰ ਇਹ ਦੇਣਾ ਵਾ ਉਹ ਵੀ ਸ਼ਾਮ ਨੂੰ ਉਹਦੇ ਘਰ ਪਹੁੰਚ ਗਿਆ ਕਾਜੀ ਦਾ ਬੂਹਾ ਖੜਕਾਇਆ ਕਹਿਣ ਲੱਗਾ ਕਾਜੀ ਸਾਹਿਬ ਆ ਮੈਂ ਤੁਹਾਨੂੰ ਭੇਟਾ ਦੇਣਾ ਹੈ ਬਲਦ ਮੇਰਾ ਚਿੱਤ ਕਰਦਾ ਸੀ ਤੁਸੀਂ ਧਰਮੀ ਬੰਦੇ ਹੋ ਨਿਆਂ ਦੀ ਕੁਰਸੀ ਤੇ ਬੈਠੇ ਹੋ ਤੁਹਾਡੀ ਸੇਵਾ ਕਰਨੀ ਚਾਹੀਦੀ ਹੁਣ ਦਿੱਤੀ ਰਿਸ਼ਵਤ ਪਰ ਧਰਮ ਦੇ ਨਾਂ ਥੱਲੇ ਦੂਜੇ ਦਿਨ ਜਦੋਂ ਮੁਕਦਮਾ ਲੱਗਾ ਤੇ ਕਹਿੰਦੇ ਨੇ ਹੁਣ ਕਾਜੀ ਸੋਚਦਾ ਵੀ ਬਲਦ ਜਿਹੜਾ ਉਹ ਪਗੜੀ ਨਾਲੋਂ ਮਹਿੰਗਾ ਹੈ ਉਹਨੇ ਪਗੜੀ ਦਿੱਤੀ ਉਹਨੇ ਬਲਦ ਦਿੱਤਾ ਕਹਿੰਦੇ ਨੇ ਜਦੋਂ ਉਹ ਜ਼ਿਮੀਂਦਾਰ ਦੇ ਹੱਥ ਵਿੱਚ ਭੁਗਤਣ ਲੱਗਾ ਤੇ ਉਹ ਜਲਾਹੇ ਨੂੰ ਉੱਚੀ ਸਾਰੀ ਕਿਹਾ ਕਹਿੰਦਾ ਕਾਜੀ ਸਾਹਿਬ ਮੇਰੀ ਪਗੜੀ ਦਾ ਖਿਆਲ ਕਰੋ ਉਹਨੇ ਇਸ਼ਾਰਾ ਮਾਰਿਆ ਮੈਂ ਤੈਨੂੰ ਪਗੜੀ ਦਿੱਤੀ ਹੈ ਕਾਜੀ ਸਾਹਿਬ ਮੇਰੀ ਪਗੜੀ ਦਾ ਖਿਆਲ ਕਰੋ ਕਹਿੰਦਾ ਪਗੜੀ ਕਰਦਾ ਕਿ ਜਦੋਂ ਤੂੰ ਦੇ ਕੇ ਗਿਆ ਉਹਨੂੰ ਉਦੋਂ ਹੀ ਬਲਦ ਖਾ ਗਿਆ ਆ ਕੇ ਕਹਿੰਦਾ ਤੂੰ ਤੇ ਪਗੜੀ ਦਿੱਤੀ ਪਰ ਖਾ ਬਲਦ ਗਿਆ ਤੇਰੀ ਪਗੜੀ ਨਜ਼ਰ ਨਹੀਂ ਆਉਂਦੀ ਪਈ ਸਾਹਿਬ ਕਹਿੰਦੇ ਨੇ ਅਸੰਖਾਂ ਐਸੇ ਨੇ ਜਿਹੜੇ ਆਪਣੀ ਹੱਕ ਦੀ ਦੁਰਵਰਤੋਂ ਕਰਕੇ ਝੂਠ ਬੋਲਦੇ ਨੇ ਪਰ ਰੱਬ ਐਸਾ ਨਹੀਂ ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ ਕਹਿਣ ਲੱਗੇ ਆਪੀ ਨੇ ਭੋਗ ਭੋਗ ਕੈ ਕੋਈ ਭਸਮਣ ਭੌਰ ਸਧਾਇਆ ਵੱਡਾ ਹੋਵਾ ਦੁਨੀਦਾਰ ਗੱਲ ਸੰਗਲ ਘੱਟ ਚਲਾਇਆ ਅੱਗੇ ਕਰਮੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ ਉਹਦੇ ਕੋਲ ਜੇ ਤਾਕਤ ਹੈ ਨਾ ਕਿਸੇ ਨੂੰ ਖਤਮ ਕਰਨ ਦੀ ਉਹ ਕਦੀ ਵੈਰ ਨਹੀਂ ਕਮਾਉਂਦਾ ਕੋਲ ਬਿਠਾ ਕੇ ਕਹਿੰਦਾ ਅੱਗੇ ਕਰਮੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ ਸਮਝਾਉਣ ਤੋਂ ਬਾਅਦ ਕਹਿੰਦਾ ਸੱਜਣਾ ਹੁਣ ਥਾਂ ਨਾ ਹੋਵੀ ਪਾਉਂਦੀ ਕਹਿਣ ਲੱਗੇ ਸੱਜਣਾ ਹੁਣ ਕਿੱਥੇ ਤੈਨੂੰ ਥਾਂ ਮਿਲਣੀ ਹੈ ਤੂੰ ਇੰਨੇ ਕੁਕਰਮ ਕੀਤੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਖੇ ਕਾਦਰ ਤੇਰੀ ਤੇਰੀ ਕੁਦਰ ਵਿੱਚ ਅਸੰਖਾਂ ਉਹ ਮੂਰਖ ਨੇ ਜਿਨ੍ਹਾਂ ਤੇ ਕਿਸੇ ਗੱਲ ਦਾ ਅਸਰ ਕੋਈ ਨਹੀਂ ਅੰਧ ਘੋਰ ਨੇ ਅਸੰਖਾਂ ਉਹ ਚੋਰ ਨੇ ਜਿਹੜੇ ਪਰਾਇਆ ਹੱਥ ਖੋ ਖੋ ਕੇ ਖਾਂਦੇ ਪਏ ਨੇ ਅਸੰਖਾਂ ਉਹ ਨੇ ਜਿਨ੍ਹਾਂ ਕੋਲ ਅਮਰ ਤਾਕਤ ਤੇ ਹੈ ਹਕੂਮਤ ਹੈ ਪਰ ਉਹਦੀ ਦੁਰਵਰਤੋਂ ਕਰਕੇ ਲੋਕਾਂ ਤੇ ਜ਼ੁਲਮ ਕਰਦੇ ਨੇ ਬਾਬਾ ਜੀ ਮਿਹਰ ਕਰੇ ਅਸੀਂ ਇਹਨਾਂ ਨੀਚ ਬਿਰਤੀ ਵਾਲਿਆਂ ਤੋਂ ਉੱਪਰ ਉੱਠੀਏ ਤੇ ਬਾਣੀ ਨਾਮ ਨਾਲ ਜੁੜ ਕੇ ਜੋ ਗੁਰੂ ਕਹਿੰਦਾ ਉਹਨੂੰ ਆਪਣੇ ਉੱਤੇ ਵੀ ਢਾਲ ਸਕੀਏ ਅਗਲੀ ਪੌੜੀ ਦੀ ਵਿਚਾਰ ਕੱਲ ਨੂੰ ਕੀਤੀ ਜਾਏਗੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ ਬੇਅੰਤ ਭੁੱਲਾਂ ਹੋਈਆਂ ਨੇ ਜੇ ਕਿਸੇ ਦੇ ਅੰਦਰ ਨੂੰ ਬਾਣੀ ਦੀ ਗੱਲ ਕਰਦੇ ਹਾਂ
ठेस पहुंची होवे बख्श दिया जे। वाहिगुरु जी का खालसा, वाहिगुरु जी की।